चलो जी करो कृपा। वाहिगुरु जी सलोका फिर तो प्रभ आया पर्या तो सरनाए नानकी प्रभ बेनती अपनी भगती लाए। श्लोक ज्ञान अंजन गुरदिया अज्ञान अंधेर विनाश
हर कृपा ते संत भेटिया
नानक मन परगास। वाहिगुरु जी का खालसा वाहिगुरु जी की फतह। हाँ जी
सतनाम श्री वाहेगुरु साहेब जी। अवगत गत अवगत दी क्यों अलख लखाए।
अवगत आव नाम है कठिन गत मैंने प्राप्ति पहले अवगत दे अर्थ ने जिस वाहेगुरु की प्राप्ति बड़ी कठिन है। अगे फिर आया अवगत उतो भाव लेना जिदा नाश नहीं है। नाश तो रहत गत नाश हो गया अब ना रहत जिला परमेश्वर नाश तो रहता है। जिस परमेश्वर की प्राप्ति करनी कठिन है गत उहदी जिहड़ी प्राप्ति है क्यों अलख लिखाए किवें उस अलख नूं लिखिया जावे।
अकथ कथा है अकथ दी क्यों आख सुनाए।
जिथे उहदी प्राप्ति कठिन है उस अवगत वाहिगुरू दे उहदी कथा भी भाई अकथ है। जे प्राप्ति अकथ है जे प्राप्ति कठिन है तो उहदी कथा भी अकथ है। उस अकथ जिहड़ा परमेश्वर है क्यों आख सुनाए किवें रचना तो आख के कोई कह सके कि मैं पूरी कथा कर ली है ऐसा नहीं हो सकता अकथ है वो। हाँ जी
आचरज नो आचरज है हैरान कराए।
हाँ वो परमेश्वर जिहड़ा पह आचार्य रूप है आचार्य तो आचार्य है तो कहने वाले जड़े ने हैरान होंगे ने भी किमें पूरा कहिए उन्हें क्योंकि जिथे आचार्य के अर्थ यही ने जिथे व्याख्या मुक जाए जिथे कथन मुक जाए उन्हें आचार्य कहते ने। सो इसलिए कथन वाले भाई हैरान हो रहे ने किकन क्या जाए उन्हें आख्या नहीं जाता जी पूरा कथन ही तेरा हो सकता। वेद ने भी कह दिता नेत नेत कथंत वेदा नहीं महाराज तेरा अंत तू कथिया नहीं जा सकता नहीं तू कथिया जा सकता ना एत एत ना हुंदा तू आ भी नहीं कि तेन कंपेयर करिए तू आ भी नहीं। वेद भी कह रहा नेत नेत कथंत वेदा कथन नहीं हो सकता तेरा
जिमें
जपजी साहब चाहता कथ कथ कथी कोटि कोट कोट करोड़ा ही कथागर कथा कर रहे ने पर पूरा कथन नहीं हो सकता। हाँ जी
बिस्माद दे बिस्माद है बिस्माद समाए।
इस करके जिहड़ा चर्चा हुई वह बिस्माद रूप है। हर गल वाहिगुरू दी जो नी किरत भी सानू बिस्माद कर रही है। धरती वल वेखो किस मटीरियल तो बनाती तुसा ने किन्नी कि डूंघाई है किन्नी कि चौड़ाई लंबाई है। आकाश वाल तकीए बसमाद कर रहा है किन्ना कुन किवें मापी परे तो परे होर आकाश है आकाश तो परे की दसांगे होर कित्थे की है। हर गल उहदी बसमाद करदी है बसमाद पौण बसमाद पाणी बसमाद अग्नि खेडा बिलवाण बिलाणी सब कुछ सच्चे पातशाह दा जो बनाया ये संसार है ये भी देख के बिस्माद हो जाता है। इस करके बिस्माद रूप है बिस्माद तो बिस्माद है पर भाई बिस्माद समाए जिहड़े उन्हें जपते ने बिस्माद नूं वो बिस्माद रूप हो के बिस्माद विच समा जाते ने गुरमुख। हाँ जी
वेद न जाने भेद
देखो वेद भी नहीं भेद जानता वेद भी तीन गुणियां का ही कथन करता त्रै गुण विषया वेदा तिने गुणा तो परे नहीं वह कोई कथन हो सकता। वेद विच भी चौथे गुण व चौथे पद बारे जानता नहीं इस करके वेद ना जाने भेद इस भेद नूं वेद भी नहीं पाई जान सके।
केहो शेष नाग ना पाए
नहीं केहो ते विश्राम करना सही ਵੇਦ ਨ ਜਾਣੈ ਭੇਦ ਕਿਹੋ
ਕਿਹੋ
ਪੜ੍ਹੋ ਸਾਰੇ ਜੀ
ਵੇਦ ਨ ਜਾਣੈ ਭੇਦ ਕਿਹੋ ਸੇ ਸਨਾਗ ਨਾ ਪਾਏ
ਸੋ ਇਸ ਕਰਕੇ ਵੇਦ ਉਸਦੇ ਭੇਦ ਨੂੰ ਕੁਝ ਭੇਦ ਨਹੀਂ ਜਾਣਦੇ ਕਿਹੋ ਮੈਨੇ ਕੁਝ ਕੁਝ ਵੀ ਭੇਦ ਨਹੀਂ ਜਾਣਦੇ ਉਹਦਾ
ਵਾਹਿ
ਸ਼ੇਸ਼ ਨਾਗ ਨਾ ਪਾਏ ਇਸ ਕਰਕੇ ਸ਼ੇਸ਼ ਨਾਗ ਵੀ ਭੇਦ ਨਹੀਂ ਪਾ ਸਕਿਆ ਜਪਦਾ ਤਾਂ ਹੈ ਉਹਦਾ ਰੋਜ਼ 2000 ਨਾਂ ਨਵਾਂ ਲੈਂਦਾ ਸ਼ੇਸ਼ ਨਾਗ ਪਰ ਸਮਗਰ ਕਥਨ ਨਹੀਂ ਕਰ ਸਕਿਆ ਹਾਂਜੀ ਇੰਨੀ ਸਿਮਰਤੀ ਤਾਂ ਕਰਦਾ ਪਰ ਭੇਦ ਨਹੀਂ ਜਾਣ ਸਕਿਆ ਭੇਦ ਪੈਣ ਵਾਲੀ ਗੱਲ ਨਹੀਂ ਹੋ ਸਕੀ
ਵਾਹਿਗੁਰੂ ਸਾ ਲਾਹਣਾ ਗੁਰ ਸ਼ਬਦ ਅਲਾਏ
ਇਸ ਕਰਕੇ ਗੁਰਮੁਖ ਜਿਹੜੇ ਨੇ ਸਲਾਹੁਣਾ ਤਾਂ ਕਰਦੇ ਭਾਈ ਵਾਹਿਗੁਰੂ ਨੂੰ ਵਾਹਿਗੁਰੂ ਜੋ ਅਚਾਰਜ ਰੂਪ ਪਰਮੇਸ਼ਰ ਹੈ ਵਾਹੇ ਦੇ ਅਰਥ ਨੇ ਉੱਪਰ ਅਚਾਰਜ ਦੀ ਗੱਲ ਆਈ ਸੀ ਨਾ ਬਿਸਮਾਦ ਦੀ ਸੋ ਵਾਹੇ ਦੇ ਅਰਥ ਹੀ ਅਚਾਰਜ ਹੈ ਜੋ ਵਾਹ ਅਚਾਰਜ ਰੂਪ ਹੈ ਗੁਰ ਨਾਮ ਜੋ ਚੇਤਨ ਵਾਹਿਗੁਰੂ ਹੈ ਅਚਾਰਜ ਰੂਪ ਵਾਹਿਗੁਰੂ ਹੈ ਉਸ ਵਾਹਿਗੁਰੂ ਦਾ ਸਲਾਹੁਣਾ ਤਾਂ ਕਰ ਰਹੇ ਨੇ ਭਾਈ ਕਿਵੇਂ ਕਰਦੇ ਨੇ ਗੁਰ ਸ਼ਬਦ ਅਲਾਏ ਗੁਰਮੰਤਰ ਦੁਆਰਾ ਸ਼ਲਾਘਾ ਕਰਦੇ ਨੇ ਉਹਦੀ ਪਰ ਅੰਤ ਵਾਲੇ ਪਾਸੇ ਤਾਂ ਨਹੀਂ ਭਾਈ ਜਾਇਆ ਜਾ ਸਕਦਾ ਹਾਂ ਸਿਫਤ ਸਲਾਹ ਹੋ ਸਕਦੀ ਹੈ ਉਹਦੀ ਹਾਂਜੀ ਵਡਿਆਈ ਹੋ ਰਹੀ ਹੈ ਹਾਂਜੀ
ਲੀਹਾ ਅੰਦਰ ਚੱਲੀਐ ਜਿਉਂ ਗਾਡੀ ਰਾਹੋ
ਠੀਕ ਪੜ੍ਹੋ ਸਾਰੇ
ਲੀਹਾ ਅੰਦਰ ਚੱਲੀਐ ਜਿਉਂ ਗਾਡੀ ਰਾਹੋ
ਪੁਰਾਣੇ ਸਮੇਂ 'ਚ ਆਪਾਂ ਵੇਖਿਆ ਨਾ ਰਾਹ ਕੱਚੇ ਹੁੰਦੇ ਸੀ ਕੱਚੇ ਜਿਵੇਂ ਰਸਤੇ ਵਿੱਚ ਲੀਹਾਂ ਬਣੀਆਂ ਹੁੰਦੀਆਂ ਸੀ ਉਹ ਲੀਹ ਵਿੱਚ ਜੇ ਗੱਡਾ ਚੱਲੀ ਜਾਵੇ ਤਾਂ ਠੀਕ ਚੱਲਦਾ ਸੀ ਜੇ ਲੀਹ ਤੋਂ ਬਾਹਰ ਹੋ ਗਿਆ ਫਸ ਜਾਂਦਾ ਸੋ ਇਸ ਕਰਕੇ ਲੀਹਾਂ ਬਣੀਆਂ ਸੀ ਲੀਹਾਂ ਦੇ ਵਿੱਚ ਹੀ ਚੱਲਣਾ ਸੋ ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵੀ ਜਿਹੜਾ ਗੁਰਮਤਿ ਗਾਡੀ ਰਾਹ ਚਲਾਇਆ ਗਾਡੀ ਰਾਹ ਨੂੰ ਤਾਂ ਹੀ ਕਿਹਾ ਜਿਹੜਾ ਜੋ ਲੀਹ ਜੋ ਪ੍ਰਥਾ ਮਹਾਰਾਜ ਨੇ ਜੋ ਮਰਜ਼ਾਦਾ ਬਣਾ ਦਿੱਤੀ ਗੁਰੂ ਸਾਹਿਬ ਜੀ ਨੇ ਜਿਹੜਾ ਤਾਂ ਉਹ ਲੀਹਾਂ ਵਿੱਚ ਮਰਜ਼ਾਦਾ ਰੂਪੀ ਲੀਹਾਂ ਵਿਹੜਾ ਚੱਲਦਾ ਅਤੇ ਉਹ ਭਾਈ ਜੀਵਨ ਸਫਲਾ ਕਰ ਲੈਂਦਾ ਮੰਜ਼ਿਲ ਆਪਣੀ ਤਾਂ ਚਲਾ ਜਾਂਦਾ ਹੈ ਸੋ ਕਰਕੇ ਤਾਂ ਹੀ ਮਹਾਰਾਜ ਜੀ ਨੇ ਗਾਡੀ ਰਾਹ ਬਣਾਇਆ ਗਾਡੀ ਰਾਹ ਵੀ ਸਿੱਧਾ ਸੜਕ ਦਾ ਸਟਰੇਟ ਰਸਤਾ ਅਤੇ ਇਉਂ ਉਹ ਗੱਡੀ ਰਾਹ ਦੇ ਗੁਰਮਤਿ ਦੇ ਉੱਤੇ ਜਿਹੜਾ ਚੱਲਦਾ ਨਾ ਹਾਂਜੀ ਚੱਲਣਾ ਕਰੀਏ ਚੱਲਣਾ ਚਾਹੀਦਾ ਸਾਨੂੰ ਗੁਰਸਿੱਖ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਨ ਹੋ ਹਰ ਹਰ ਕਥਾ ਨਿਰਾਲੀ ਸੋ ਇਹ ਭਾਈ ਲੀਹਾਂ ਨੇ ਇਹੀ ਮਹਾਰਾਜ ਪਾਤਸ਼ਾਹ ਜੋ ਰਸਤਾ ਤੋਰਿਆ ਲੀਹ ਤੋਰੀ ਹੈ ਜਦੋਂ ਸਿੱਖੋ ਤੇ ਚੱਲਦਾ ਆਪਣੀ ਮੰਜ਼ਿਲ 'ਤੇ ਪਹੁੰਚਦਾ ਇਸ ਕਰਕੇ ਸਾਨੂੰ ਚੱਲੀਏ ਜੀ ਉਸ ਰਸਤੇ ਦੇ
ਹੁਕਮ ਰਜਾਈ ਚੱਲਣਾ ਸਾਧ ਸੰਗ ਨਿਭਾਓ
ਹੁਕਮ ਰਜਾਈ ਰਜਾਈ ਦਾ ਅਰਥ ਹੈ ਰਾਜਕ ਰਾਜਕ ਪਰਮੇਸ਼ਰ ਜਿਹੜਾ ਹੈ ਜੋ ਰਜਾਈ ਪਰਮੇਸ਼ਰ ਹੈ ਰਜਾ ਦੇ ਵਿੱਚ ਉਹਦੀ 'ਚ ਉਹਦੇ ਹੁਕਮ ਵਿੱਚ ਜਿਹੜਾ ਭਾਈ ਚੱਲਦਾ ਗੁਰਦਾਸ ਸਿੱਖ ਅਤੇ ਸਾਧ ਸੰਗਤ ਕਰਦਾ ਸਾਧ ਸੰਗਤ ਨੂੰ ਸਾਧ ਸੰਗਤ ਆ ਕੇ ਆਪਣਾ ਨਿਰਵਾਹ ਕਰਦਾ ਜ਼ਿੰਦਗੀ ਦਾ ਨਿਭਾਓ ਮੈਨੇ ਨਿਰਵਾਹ ਸਤਸੰਗਤ ਕਰਦਾ ਗਾਡੀ ਰਾਹ 'ਤੇ ਤੁਰਦਾ ਸਤਿਗੁਰੂ ਨੇ ਚਲਾਈਆਂ ਲੀਹਾਂ ਨੂੰ ਸਤਸੰਗ ਜੀ ਪ੍ਰਮਾਣ ਜਾਣ ਕੇ ਤੁਰਦਾ ਅਤੇ ਫਿਰ ਰਾਜਕ ਜਿਹੜਾ ਰਜਾਈ ਪਰਮੇਸ਼ਰ ਹੈ ਉਹਦੇ ਹੁਕਮ ਵਿੱਚ ਚੱਲਣਾ ਹੀ ਸਤਸੰਗ ਗੁਰਸਿੱਖੀ ਹੈ ਗੁਰਮੁਖਤਾਈ ਹੈ ਚੱਲਣਾ ਕਰੀਏ ਜੀ ਸਤਸੰਗ ਵੀ ਇਹਦੇ ਪਾਂਧੀ ਬਣੀਏ
ਜਿਉਂ ਧਨ ਸੋਗਾ ਰੱਖਦਾ ਘਰ ਅੰਦਰ ਸਾਹੋ
ਪੜ੍ਹੋ ਸਾਰੇ ਜੀ ਹਾਂਜੀ ਸੋਗਾ ਜਿਹੜਾ ਨਾ ਸੁੰਘਣ ਸ਼ਕਤੀ ਵਾਲੇ ਦਾ ਨਾਂ ਹੈ ਪੁਰਾਣੇ ਸਮੇਂ ਵਿੱਚ ਹੁਣ ਤਾਂ ਦੇਖੋ ਨਾ ਦੱਸ ਦਿੰਦੇ ਆ ਬਰਮੇ ਵਗੈਰਾ ਨਾਲ ਵੀ ਇੱਥੇ ਤੇਲ ਹੈ ਇੱਥੇ ਫਲਾਣੀ ਚੀਜ਼ ਆ ਪੁਰਾਣੇ ਸਮੇਂ ਵਿੱਚ ਅਜਿਹੇ ਵੀ ਬਜ਼ੁਰਗ ਹੋਏ ਨੇ ਜਿਨ੍ਹਾਂ ਦੀ ਨੱਕ ਦੀ ਸੁੰਘਣ ਸ਼ਕਤੀ ਇੰਨੀ ਤੇਜ਼ ਹੁੰਦੀ ਸੀ ਦੱਸ ਦਿੰਦੇ ਸੀ ਸੁੰਘ ਕੇ ਵੀ ਇੱਥੇ ਖੂਹ ਹੈ ਇੱਥੇ ਪਾਣੀ ਠੀਕ ਆ ਉੱਥੇ ਪੱਟੋ ਜੀ ਇਸ ਤਰ੍ਹਾਂ ਜਿਹੜਾ ਸੀ ਆਪਣੇ ਜਿੱਥੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦਾ ਗੁਰੂ ਕੇ ਲਾਹੌਰ ਜਦੋਂ ਆਨੰਦ ਕਾਰਜ ਹੋਇਆ ਹੈ ਗੁਰੂ ਕੇ ਲਾਹੌਰ ਵਾਲੀ ਜਗ੍ਹਾ 'ਤੇ ਉੱਥੇ ਕਹਿੰਦੇ ਜਿਹੜਾ ਸੀ ਇਹਨਾਂ ਨੇ ਬਰਮੇ ਬੁਰਮੇ ਲਾ ਕੇ ਵੇਖੇ ਗੋਰਿਆਂ ਨੇ ਵੀ ਇੱਥੇ ਸੋਨਾ ਹੈਗਾ ਅਤੇ ਸੋਨੇ ਦੀ ਖਾਣ ਦੱਸੀ ਗਈ ਹੈ ਪਰ ਉਹ ਤਾਂ ਇਸ ਢੰਗ ਨਾਲ ਦੱਸਦੇ ਸੀ ਪਰ ਜਿਹੜੇ ਜਿਨ੍ਹਾਂ ਕੋਲ ਇਹ ਸ਼ਕਤੀ ਹੁੰਦੀ ਸੀ ਸੁੰਘਣ ਦੀ, ਨਾਸਕਾਂ ਵਿੱਚ ਇੰਨੀ ਉਹਨਾਂ ਦਾ ਬਲ ਰੱਖਦੇ ਸੀ, ਸੁੰਘ ਕੇ ਹੀ ਦੱਸ ਦਿੰਦੇ ਵੀ ਇੱਥੇ ਆਹ ਚੀਜ਼ ਹੈਗੀ ਆ। ਅਤੇ ਇਉਂ ਪੁਰਾਣੇ ਖੂਹ ਵੀ ਇੱਦਾਂ ਕਈ ਜਿਹੜੇ ਸੀ ਸੁੰਘੇ, ਕਈ ਪੁਰਾਣੇ ਖੂਹ ਜਿਹੜੇ ਸੀ ਦਬੇ ਹੁੰਦੇ ਸੀ ਮਿੱਟੀ ਵਿੱਚ, ਉਹਨਾਂ ਨੇ ਸੁੰਘ ਕੇ ਦੱਸ ਦੇਣਾ ਵੀ ਇੱਥੇ ਖੂਹ ਹੈ, ਪੱਟ ਲਓ। ਇਸ ਤਰ੍ਹਾਂ ਉਹਨਾਂ ਨੂੰ ਸੁੰਘਾ ਕਹਿੰਦੇ ਸੀ। ਅਤੇ ਨਾਲ ਉਹ ਜਿੱਥੇ ਪੁਰਾਣੇ ਸਮੇਂ ਵਿੱਚ ਬੈਂਕਾਂ ਦਾ ਪ੍ਰਬੰਧ ਨਹੀਂ ਸੀ ਹੁੰਦਾ, ਪੈਸੇ ਜਿਹੜੇ ਸੀ ਪਾ ਕੇ ਚਾਂਦੀ ਦਾ ਰੱਖਦੇ ਹੁੰਦੇ ਸੀ, ਰੁਪਈਏ ਤੌਲਿਆਂ ਵਗੈਰਾ 'ਚ ਪਾ ਕੇ ਦੱਬ ਦਿੰਦੇ, ਮੁੜ ਕੇ ਭੁੱਲ ਜਾਣਾ ਵੀ ਕਿੱਥੇ ਕੁ ਦੱਬਿਆ ਸੀ। ਉਹ ਫਿਰ ਸੌਂਗੇ ਨੂੰ ਬੁਲਾਉਂਦੇ, ਸੌਂਗਾ ਫਿਰ ਸੌਂਘ ਕੇ ਦਾਦਾ ਵੀ ਇੱਥੇ ਪਏ ਨੇ। ਤਾਂ ਹੀ ਸਾਹਿਬ ਜਿਹੜੇ ਨੇ ਉਹ ਕਿਤੇ ਧਨ ਦਾ ਰੱਖਿਆ ਹੋਇਆ ਕਿਤੇ ਭੁੱਲ ਜਾਣਾ, ਤਾਂ ਸੌਂਘੇ ਨੇ ਆ ਕੇ ਦੱਸ ਦੇਣਾ ਲੈ ਵੀ ਇੱਥੇ ਹੈਗਾ। ਸਿਉਂ ਜਿਵੇਂ ਪੜ੍ਹੋ ਇਹਨੂੰ ਦੁਬਾਰੇ, ਜਿਉਂ ਧਨ ਸੌਂਘਾ,
ਜਿਉਂ ਧਨ ਸੌਂਘਾ ਰੱਖਦਾ
ਘਰ ਅੰਦਰ ਸਾਹੋ। ਸਾਹਿਬ ਜਿਹੜਾ ਸਿੰਦਰ ਘਰ ਧਨ ਰੱਖਿਆ, ਸੌਂਘੇ ਨੇ ਲੱਭ ਦੇਣਾ ਕੀਤਾ ਵੀ ਇੱਥੇ ਹੈਗਾ ਵਾ। ਬਿੰਦੀ ਲਾ ਕੇ ਪੜ੍ਹ ਸਕਦੇ ਸੌਂਘਾ, ਸੌਂਘਾ ਵੀ ਕਹਿ ਸਕਦੇ, ਸੁੰਘਣ ਤੋਂ ਭਾਵ ਹੈ। ਪਰ ਸੌਂਘਾ ਕਈਆਂ ਜਿਹੜਾ ਸੀ ਸੌਂਘੇ ਦੇ ਅਰਥ ਸਿੰਧੀ ਵਿੱਚ ਜਿਹੜਾ ਸੀ ਸਿੰਧੀ ਬੋਲੀ ਵਿੱਚ ਸੌਂਘੇ ਦੇ ਅਰਥ ਨੇ ਮਹਿਫੂਜ਼ ਰੱਖਣਾ, ਹਾਂਜੀ ਬਚਾ ਕੇ ਰੱਖਣਾ, ਉਹਨੂੰ ਵੀ ਸੌਂਘਾ ਕਹਿ ਦਿੰਦੇ ਸੀ। ਜਿਵੇਂ ਸਾਹ ਦੂਜੇ ਅਰਥ ਵਿੱਚ ਮੁੱਖ ਅਰਥ ਪਹਿਲਾਂ ਹੀ ਹੈ, ਜਿਵੇਂ ਸਾਹ ਜਿਹੜਾ ਸੀ ਸੇਠ ਜਿਹੜਾ ਹੋਇਆ ਤੁਹਾਨੂੰ ਮਹਿਫੂਜ਼ ਰੱਖਦਾ, ਸਾਂਭ ਕੇ ਰੱਖਦਾ, ਹਾਂਜੀ ਉਹ ਸਿੰਧੀ ਦੇ ਵਿੱਚ ਸਿੰਧੀ ਬੋਲੀ 'ਚ ਸੌਂਘੇ ਦੇ ਅਰਥ ਇਹ ਨੇ, ਪਰ ਮੁੱਖ ਅਰਥ ਪਹਿਲਾਂ ਹੀ ਹੈ ਸੁੰਘਣ ਵਾਲਾ ਹੀ।
ਜੋ ਮੇਰ ਯਾਦ ਨਾ ਚੜੀ ਸਾਇਰ ਅਸਗਾਹੋ।
ਹਾਂ, ਜਿਵੇਂ ਜਿਹੜਾ ਹੈ ਸੌਂਘਾ ਜਿਹੜਾ ਭਾਈ ਸੁੰਘ ਕੇ ਦੱਸਦਾ ਹੈ, ਅਤੇ ਇਵੇਂ ਹੀ ਜਿਉਂ ਮੇਰ ਯਾਦ ਨਾ ਛੱਡੀ ਸਾਇਰ ਅਸਗਾਹੋ। ਸੈਰ ਨਾਮ ਹੁੰਦਾ ਸਮੁੰਦਰ ਦਾ, ਸੈਰ ਕਵੀ ਨੂੰ ਵੀ ਕਹਿੰਦੇ ਨੇ ਫਾਰਸੀ ਬੋਲੀ 'ਚ, ਪਰ ਇੱਥੇ ਸਾਇਰ ਸਮੁੰਦਰ ਦਾ ਅਰਥ ਹੈ। ਜਿਵੇਂ ਸਗਾਹ ਸਮੁੰਦਰ ਜਿਹੜਾ ਹੈ, ਅਥਾਹ ਸਮੁੰਦਰ ਜਿਹੜਾ ਹੈ, ਉਹ ਵੀ ਹੁਕਮ ਦੀ ਰਜ਼ਾ ਵਿੱਚ ਚੱਲਦਾ ਹੈ। ਉਹ ਆਇਆ ਸੀ ਨਾ ਪਹਿਲਾਂ ਰਜ਼ਾਈ ਦੇ ਹੁਕਮ ਵਿੱਚ ਚੱਲਣਾ, ਇਉਂ ਵੀ ਜਿਹੜਾ ਪ੍ਰਕਿਰਤੀ ਦੀਆਂ ਵਸਾਇਆਂ ਵੀ ਜਿਹੜੀਆਂ ਨੇ ਉਸ ਰਜ਼ਾਈ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਦੀਆਂ ਨੇ, ਆਪਣੀ ਮਰਜ਼ਾਦਾ ਨੂੰ ਛੱਡਦੇ ਨਹੀਂ। ਨਿਜ਼ਮ ਵਿੱਚ ਖੜ੍ਹਾ ਸਮੁੰਦਰ, ਧਰਤੀ ਤੋਂ ਪਾਣੀ ਉੱਚਾ ਬਹੁਤ, ਪਰ ਡੋਬਦਾ ਨਹੀਂ ਨਿਜ਼ਮ ਵਿੱਚ ਖੜ੍ਹਾ। ਜਦੋਂ ਕਿਤੇ ਥੋੜ੍ਹੀ ਬਹੁਤੀ ਬੇਨਿਜ਼ਮੀ ਹੁੰਦੀ ਹੈ, ਚਲੋ ਫਿਰ ਕੀ ਉਲਟਾ ਪੁਲਟਾ ਹੋ ਜਾਂਦਾ ਕੰਮ। ਸੋ ਇਸ ਲਈ ਸੈਰ ਵੀ ਜਿਹੜਾ ਹੈ ਆਪਣੀ ਮਰਜ਼ਾਦਾ ਨੂੰ ਛੱਡਦਾ ਨਹੀਂ, ਉਸ ਲੀਹ ਵਿੱਚ ਚੱਲਦਾ, ਪਰਮੇਸ਼ਰ ਦੀ ਰਜ਼ਾ ਵਿੱਚ ਚੱਲਦਾ, ਇਉਂ ਅਸੀਂ ਵੀ ਉਸ ਮਰਜ਼ਾਦਾ ਵਿੱਚ ਹੀ ਚੱਲੀਏ ਜੀ। ਹਾਂਜੀ,
ਲੱਤਾਂ ਹੇਠ ਲਤਾੜੀਐ ਅਜਰਾਵਰ ਕਾਹੋ।
ਲੱਤਾਂ ਹੇਠ ਲਤਾੜੀਐ ਅਜਰਾਵਰ ਕਾਹੋ। ਘਾਹ ਨੂੰ ਵੇਖੋ, ਕਹਿੰਦੇ ਆਪਣੀ ਮਰਜ਼ਾਦਾ ਨਹੀਂ ਛੱਡ ਰਿਹਾ, ਨਿਮਰਤਾ ਵਾਲਾ ਗੁਣ ਨਹੀਂ ਛੱਡ ਰਿਹਾ, ਨਿਜ਼ਮ 'ਚ ਰਹਿ ਰਿਹਾ, ਲੋਕਾਂ ਨੂੰ ਹੇਠਾਂ ਲੱਤਾਂ ਦੇ ਹੇਠ ਲਤਾੜਦੇ ਨੇ। ਅਤੇ ਅਜਰਾਵਰ ਅਜਰ ਵਸਤੂ ਜਿਹੜਾ ਹੈ, ਲੱਤਾਂ ਹੇਠ ਲਤਾੜ ਕੇ ਵੀ ਅਜਰਦਾ ਹੈ, ਹਾਂਜੀ ਉਹਨੂੰ ਜਿਹੜਾ ਹੈ ਅਜਰ ਹੋ ਕੇ ਰਹਿੰਦਾ ਹੈ। ਵਾਹ ਵਰਨਾਮ ਸ੍ਰੇਸ਼ਟ ਦਾ, ਅਜਰ ਵਸਤੂ ਨੂੰ ਵੀ ਜਰਦਾ ਹੈ, ਐਸਾ ਵਰ ਜਿਹੜਾ ਸ੍ਰੇਸ਼ਟ ਕਾ ਹੈ, ਵਰਨਾਮ ਸ੍ਰੇਸ਼ਟ ਦਾ ਅਜਰਾ ਵਰ, ਵਰ ਸ੍ਰੇਸ਼ਟ, ਅਜਿਹੜਾ ਜੋ ਅਜਰ ਨੂੰ ਵੀ ਜਰਦਾ ਹੈ। ਅਤੇ ਐਸਾ ਜਿਹੜਾ ਕਾਹ ਹੈ, ਲੱਤਾਂ ਹੇਠ ਲਤਾੜੀ ਜਾਂਦੇ ਨੇ, ਨਿਮਰਤਾ 'ਚ ਰਹਿੰਦਾ ਹੈ। ਜਾਂ ਅਜਰਾਵਰ ਦੇ ਅਰਥ ਜਿਹੜਾ ਰਾਹ ਵਿੱਚ ਫੈਲਿਆ ਹੋਵੇ ਉਹਨੂੰ ਵੀ ਅਜਰਾਵਰ ਕਹਿੰਦੇ ਨੇ, ਇਹ ਵੀ ਅਰਥ ਢੁੱਕ ਜਾਂਦਾ ਅਜਰਾਵਰ। ਅਜਰਾ ਬ੍ਰਿਤ ਤੋਂ ਬਣਿਆ ਫਿਰ ਅਜਰਾਵਰ, ਅਜਰਾ ਬ੍ਰਿਤ ਦੇ ਅਰਥ ਹੁੰਦੇ ਨੇ ਜਿਹੜਾ ਰਾਹ ਵਿੱਚ ਫੈਲਿਆ ਹੋਵੇ। ਸੋ ਰਾਹ 'ਚ ਕੀ ਫੈਲਿਆ ਹੁੰਦਾ? ਘਾਹ ਫੈਲਿਆ ਹੁੰਦਾ, ਸੰਸਕ੍ਰਿਤ 'ਚ ਅਜਰਾਵ੍ਰਿਤ ਰਸਤੇ 'ਚ ਫੈਲੇ ਹੋਏ ਨੂੰ ਕਹਿੰਦੇ ਨੇ। ਸੋ ਘਾਹ ਜਿਵੇਂ ਰਸਤੇ 'ਚ ਫੈਲਿਆ ਹੇਠਾਂ ਲਤਾੜਿਆ ਜਾ ਰਿਹਾ ਹੈ, ਪਰ ਆਪਣੇ ਸੁਭਾਅ ਨਿਮਰਤਾ ਵਾਲਿਆਂ ਦਾ ਤਿਆਗ ਨਹੀਂ ਜੀ ਕਰਦਾ। ਹਾਂਜੀ,
ਧਰਮਸ਼ਾਲ ਹੈ ਮਾਨਸਰ ਹੰਸ ਗੁਰਸਿੱਖ ਵਾਹੋ।
ਹਾਂਜੀ, ਧਰਮਸ਼ਾਲ ਹੈ ਮਾਨਸਰ, ਅਤੇ ਹੰਸ ਗੁਰਸਿੱਖ ਵਾਹੋ। ਜਿਵੇਂ ਧਰਮ ਜਿਹੜੀ ਧਰਮ ਦੀ ਸ਼ਾਲਾ, ਸਤਿਗੁਰ ਸੱਚੇ ਪਾਤਸ਼ਾਹ ਜ੿ਹੀਆਂ ਨੇ ਗੁਰਸਿੱਖਾਂ ਵਾਸਤੇ ਧਰਮਸ਼ਾਲਾਵਾਂ ਬਣਾਈਆਂ, ਗੁਰੂ ਘਰ ਬਣਾਏ। ਅਤੇ ਜਾਂ ਧਰਮਸ਼ਾਲਾ ਹੈ ਮਾਨਸਰ, ਜਿਵੇਂ ਮਾਂ ਜਿਹੜੀ ਸਤ ਧਰਮਸ਼ਾਲਾ ਨਾ ਮਾਨਸਰੋਵਰ ਹੀ ਹੈ, ਇਹ ਮਾਨਸਰੋਵਰ ਦੀ ਨਿਆਈ ਹੈ। ਮਾਨਸਰੋਵਰ ਦਾ ਕੀ ਦ੍ਰਿਸ਼ਟਾਂਤ ਦਿੱਤਾ? ਜਿਵੇਂ ਮਾਨਸਰੋਵਰ 'ਤੇ ਰਹਿੰਦੇ ਨੇ ਕੌਣ? ਹੰਸ। ਹੰਸ ਉੱਥੇ ਰਹਿ ਕੇ ਮਾਨਸਰੋਵਰ 'ਤੇ ਕੀ ਛਕਦੇ ਨੇ? ਮੋਤੀ ਵਗੈਰਾ ਖਾਂਦੇ ਨੇ ਉੱਥੇ ਮਾਨਸਰੋਵਰ 'ਚੋਂ। ਇਵੇਂ ਹੀ ਗੁਰੂ ਕੀ ਸਾਧ ਸੰਤ ਗੁਰੂ ਘਰ ਜਿਹੜਾ ਹੈ ਇਹ ਮਾਨ ਸਰੋਵਰ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਇਸ ਮਾਨ ਸਰੋਵਰ 'ਤੇ ਬੈਠ ਕੇ ਕੌਣ ਗੁਰਮੁਖ ਰੂਪੀ ਹੰਸ, ਹੰਸ ਕੌਣ ਨੇ? ਗੁਰਮੁਖ, ਗੁਰਮੁਖ ਪਿਆਰੇ ਇਸ ਮਾਨ ਸਰੋਵਰ 'ਤੇ ਬੈਠ ਕਰਕੇ ਗੁਰੂ ਦੇ ਸਿੱਖ ਜਿਹੜੇ ਨੇ ਬਾਹੂ ਜਿਹੜੇ ਨੇ ਭਾਈ ਧੰਤਾ ਯੋਗ ਨੇ ਜਿਹੜੇ ਬਹਿੰਦੇ ਨੇ। ਹਾਂਜੀ, ਰਤਨ ਪਦਾਰਥ ਪੜ੍ਹੋ ਜੀ। ਕੀ
ਰਤਨ ਪਦਾਰਥ? ਗੁਰ ਸ਼ਬਦ ਕਰ ਕੀਰਤਨ ਖਾਹੋ।
ਇਉਂ ਗੁਰੂ ਦੇ ਸਿੱਖ ਜਿਹੜੇ ਨੇ ਜਿਵੇਂ ਰਤਨ ਮੋਤੀ ਚੁਗਦੇ ਨੇ ਹੰਸ ਮਾਨ ਸਰੋਵਰ 'ਤੇ, ਇਉਂ ਗੁਰੂ ਗੁਰਸਿੱਖ ਰੂਪੀ ਜਿਹੜੇ ਨੇ ਭਾਈ ਹੰਸ ਰਤਨ ਪਦਾਰਥ ਜਿਹੜੇ ਨੇ, ਰਤਨ ਰੂਪੀ ਪਦਾਰਥ ਗੁਰੂ ਦਾ ਸ਼ਬਦ ਜਿਹੜਾ ਹੈਗਾ ਅਤੇ ਇਸੇ ਨੂੰ ਹੀ ਭਾਈ ਜਾਂ ਕੀਰਤਨ ਜਿਹੜਾ ਹੈਗਾ ਇਹਨਾਂ ਹੀ ਰਤਨਾਂ ਨੂੰ ਛਕਣਾ ਕਰਦੇ ਨੇ। ਹਾਂਜੀ,
ਚੰਦਨ ਜਿਉਂ ਵਣਖੰਡ ਵਿੱਚ,
ਅਗਲਾ ਹੁਣ ਪ੍ਰਮਾਣ ਦਿੰਦੇ ਨੇ ਜਿਵੇਂ ਇਹ ਆਪਣੇ ਸੁਭਾਅ ਨਹੀਂ ਉੱਪਰ ਛੱਡਦੇ, ਨਿਮਰਤਾ ਵਿੱਚ ਚੀਜ਼ਾਂ ਰਹਿੰਦੀਆਂ ਨੇ। ਹੁਣ ਚੰਨਣ ਦੇ ਸੁਭਾਅ ਦਾ ਬਾਰੇ ਦ੍ਰਿਸ਼ਟਾਂਤ ਦੇ ਕੇ ਭਾਈ ਸਾਹਿਬ ਜੀ ਸਮਝਾ ਰਹੇ ਨੇ, ਪੜ੍ਹੋ ਦੁਬਾਰੇ।
ਚੰਨਣ ਜਿਉਂ ਵਣਖੰਡ ਵਿੱਚ ਉਹ ਆਪ ਲੁਕਾਏ,
ਚੰਨਣ ਵੇਖੋ ਵਣਖੰਡ ਵਿੱਚ ਰਹਿੰਦਾ ਹੈ, ਵਣਾਂ ਦੇ ਟੁਕੜਿਆਂ ਵਿੱਚ ਚੰਨਣ ਦਾ ਵਿਰਖ ਹੁੰਦਾ ਹੈ, ਬਾਹਮਣ ਚੰਦਨ ਹੈ ਅਤੇ ਇਸ ਲਈ ਪਰ ਆਪਣੇ ਆਪ ਨੂੰ ਪਹਿਲ ਕੋ ਕੇ ਰੱਖਦਾ, ਆਪਣੇ ਗੁਣਾਂ ਦਾ ਪ੍ਰਗਟਾਵਾ ਤਾਂ ਨਹੀਂ ਹੋਰ ਦਰਖਤਾਂ ਨੂੰ ਕਰਦਾ ਵੀ ਮੇਰੇ ਤੋਂ ਸੁਗੰਧੀ ਲਓ ਜੀ, ਕੋਈ ਐਡ ਵਗੈਰਾ ਤਾਂ ਨਹੀਂ ਨਾ ਦਿੰਦਾ ਵੀ ਮੈਂ ਚੰਦਨ, ਆਪਣੇ ਆਪ ਨੂੰ ਲੁਕੋ ਕੇ ਰੱਖਦਾ। ਪਰ ਫਿਰ ਵੀ ਜਿਹੜੇ ਨੇ ਸੱਪਾਂ ਦਿਖਾ ਕੇ ਉਹਦੇ ਨਾਲ ਲਿਪਟ ਕੇ ਠੰਡਕ ਲਾਏ ਜਾਂਦੇ ਨੇ, ਠੰਡ ਲੈਣ ਵਾਲਾ ਗੁਣ ਤਾਂ ਨਹੀਂ ਛੱਡਦਾ, ਠੰਡ ਦੇਣ ਵਾਲਾ ਲੈ ਜਾਂਦੇ ਨੇ। ਜਿਹੜੇ ਦੋ ਗੁਣ ਨੇ, ਇੱਕ ਠੰਡ ਹੈ, ਇੱਕ ਸੀ ਜਿਹੜਾ ਹੈ ਸਤਸੰਗ ਜੀ ਸੁਗੰਧੀ ਹੈ, ਅਤੇ ਸੁਗੰਧੀ ਵਾਲਾ ਗੁਣ ਨਹੀਂ ਛੱਡਦਾ, ਠੰਡ ਵਾਲਾ ਗੁਣ ਨਹੀਂ ਛੱਡਦਾ, ਪਰ ਜਣਾਉਂਦਾ ਨਹੀਂ ਆਪਣੇ ਗੁਣਾਂ ਨੂੰ। ਹਾਂਜੀ, ਪ੍ਰਕਿਰਤੀ ਜਿਹੜੀ ਹੈ ਉਹਦੇ ਲਾਗੇ ਸੱਪਾਦਿਕਾ ਕੇ ਠੰਡ ਲੈ ਜਾਂਦੇ ਨੇ, ਜ਼ਹਿਰ ਮੇਟਦੇ ਨੇ, ਅਤੇ ਨਾਲ ਜਿਹੜੇ ਖੜ੍ਹੇ ਦਰਖਤ ਨੇ ਸੁਗੰਧੀ ਵਾਲੇ ਹੋ ਜਾਂਦੇ ਨੇ। ਸੋ ਗੁਣਾਂ ਦਾ ਗੁਣਾਂ ਤੋਂ ਲਾਭ ਤਾਂ ਲੈ ਲੈਂਦੇ ਨੇ ਜਿਹੜੇ ਲੋਕ ਨੇ ਜਾਂ ਪ੍ਰਕਿਰਤੀ ਹੈ, ਪਰ ਸਤਸੰਗ ਤੋਂ ਆਪਣੇ ਆਪ ਨੂੰ ਜਣਾਉਂਦਾ ਨਹੀਂ। ਹਾਂਜੀ, ਇਵੇਂ ਗੁਰਸਿੱਖਾਂ ਜਿਹੜੇ ਨੇ ਉਹਨਾਂ ਦਾ ਜੀਵਨ ਚੰਨਣ ਵਰਗਾ ਹੀ ਹੁੰਦਾ, ਉਹਨਾਂ ਦਾ ਸੁਭਾਅ ਠੰਡ ਦੇਣਾ ਹੀ ਹੁੰਦਾ, ਤਾਂ ਪਾਉਣਾ ਨਹੀਂ ਕਿਸੇ ਹਿਰਦੇ ਨੂੰ, ਕੌੜੇ ਬੋਲ ਕੇ ਠੰਡੇ ਦਿੰਦੇ ਨੇ। ਸੋ ਇਸ ਲਈ ਇਵੇਂ ਹੀ ਸੁਗੰਧੀ ਦਿੰਦੇ ਨੇ ਆਪਣੇ ਗੁਣਾਂ ਦੀ, ਪਰ ਰਹਿੰਦੇ ਨੇ ਲੋਕ ਪ੍ਰਗਟ ਨਹੀਂ ਹੁੰਦੇ। ਹੁਣ ਜੀ ਖੁਦਾਏ ਦੇ ਭੇਤ ਨਾ ਕਿਸੇ ਦੇਣ, ਰੱਬ ਦੇ ਨੇੜੇ ਹੁੰਦੇ ਜਿਹੜੇ ਨੰਦਲਾ ਭੇਤ ਨਹੀਂ ਦਿੰਦੇ, ਸਿੱਧੇ ਸਾਦੇ ਜੇ ਹੋ ਕੇ ਰਹਿੰਦੇ ਨੇ। ਚਲੋ ਜੀ,
ਪਾਰਸ ਅੰਦਰ ਪਰਬਤਾਂ ਹੋਏ,
ਨਾ ਪਰਬਤਾਂ 'ਤੇ,
ਪਾਰਸ ਅੰਦਰ ਪਰਬਤਾਂ ਹੋਏ ਗੁਪਤ ਵਿਲਾਏ।
ਪਾਰਸ ਵੀ ਦੇਖੋ ਪਰਬਤਾਂ ਦੇ ਵਿੱਚ ਜਿਹੜਾ ਹੈ ਉਹ ਨਹੀਂ ਕਹਿੰਦਾ ਵੀ ਮੈਂ ਪਾਰਸ ਹਾਂ ਜੀ, ਆਪ ਵੱਲੋਂ ਪਾਰਸ ਵੀ ਜਿਹੜਾ ਹੈ ਆਪਣਾ ਪ੍ਰਗਟਾਵਾ ਨਹੀਂ ਕਰਦਾ, ਲੋਕੇ ਹੀ ਰਹਿੰਦਾ ਪਰਬਤਾਂ 'ਚ। ਪਰ ਗੁਪਤ ਬੁਲਾਏ, ਗੁਪਤ ਬਤੀਤ ਹੁੰਦਾ ਪਹਾੜਾਂ 'ਚ ਰਹਿੰਦਾ ਹੋਇਆ, ਪਰ ਫਿਰ ਵੀ ਆਪ ਗੁਪਤ ਰਹਿੰਦਾ ਹੋਇਆ, ਜਿਹੜੀਆਂ ਧਾਤਾਂ ਕਿਤੇ ਉਹਨਾਂ ਮਿਲ ਜਾਣ ਅਤੇ ਉਹਨਾਂ ਵਿੱਚ ਕੰਚਨ ਬਣਾਉਣ ਦੀ ਸ਼ਕਤੀ ਰੱਖਦਾ, ਸੋਨਾ ਬਣਾ ਦਿੰਦਾ ਜਿਹੜਾ ਵੀ ਉਹਦੇ ਨਾਲ ਮਿਲਦਾ, ਪਰ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦਾ, ਛੁਪ ਕੇ ਰਹਿੰਦਾ। ਇਉਂ ਗੁਰਮੁਖ ਪਿਆਰੇ ਵੀ ਜਿਹੜੇ ਨੇ ਭਾਈ ਸਤਿਗੁਰ ਸੱਚੇ ਪਾਤਸ਼ਾਹ ਆਪ ਨੇ ਪਾਰਸ ਦੀ ਨਿਆਈ ਅਤੇ ਆਪਣੇ ਗੁਣ ਗੁਰਸਿੱਖਾਂ ਨੂੰ ਦੇ ਕਰਕੇ ਕੰਚਨ ਬ੍ਰਹਮ ਗਿਆਨ ਰੂਪੀ ਸੋਨਾ ਬਣਾ ਦਿੰਦੇ ਨੇ। ਇਵੇਂ ਗੁਰਮੁਖ ਵੀ ਜਿਹੜੇ ਨੇ ਉਹ ਵੀ ਭਾਈ ਪਾਰਸ ਦੀ ਨਿਆਈ ਗੁਣ ਰੱਖਦੇ ਨੇ ਦੂਜੇ ਨੂੰ ਬਦਲਣ ਦਾ, ਪਰ ਪ੍ਰਗਟ ਨਹੀਂ ਹੁੰਦੇ, ਗੁਪਤ ਹੋ ਕੇ ਰਹਿੰਦੇ ਨੇ। ਹਾਂਜੀ,
ਸੱਤ ਸੰਬੰਧੀ
ਆਪਣੇ ਆਪ ਨੂੰ ਪਾਪ ਜਣਾਉਂਦੇ ਨਹੀਂ। ਹਾਂਜੀ, ਚਲੋ,
ਸੱਤ ਸੰਬੰਧੀ ਮਾਨਸਰ ਨਹਿ ਲੱਖ ਲਿਖਾਏ।
ਇਉਂ ਜਿਵੇਂ ਸੱਤ ਸਮੁੰਦਰ ਨੇ ਇਵੇਂ ਹੀ ਉਹਨਾਂ ਵਿਖੇ ਮਾਨਸਰ ਮਾਨ ਸਰੋਵਰ ਹੈ, ਅਤੇ ਮਾਨ ਸਰੋਵਰ ਨੇ ਵੀ ਕਦੇ ਨਹੀਂ ਕਦੇ ਐਡ ਦਿੱਤੀ ਵੀ ਮੈਂ ਮਾਨ ਸਰੋਵਰ, ਹੰਸਾਂ ਨੂੰ ਕਦੇ ਨਹੀਂ ਕਿਹਾ ਮੇਰੇ ਕੋਲ ਆਓ, ਉਹਦੇ ਵਿੱਚ ਹੰਸਾਂ ਨੂੰ ਬੁਲਾਉਣ ਦੀ ਸ਼ਕਤੀ ਹੈ ਅਤੇ ਉਹਦੇ ਕੋਲ ਗੁਣ ਨੇ ਇਹ। ਮਾਨ ਸਰੋਵਰ ਹੀ ਆਪਣੇ ਆਪ ਨੂੰ ਭਾਈ ਨਹੀਂ ਲਿਖਾਉਂਦਾ, ਪ੍ਰਗਟਾਵਾ ਨਹੀਂ ਕਰਦਾ ਆਪਣੇ ਆਪ ਦਾ, ਇਉਂ ਸਤਿਗੁਰ ਸੱਚੇ ਪਾਤਸ਼ਾਹ ਵੀ ਮਾਨ ਸਰੋਵਰ ਦੀ ਨਿਆਈ ਨੇ। ਗੁਰੂ ਦੇ ਸਿੱਖ ਵੀ ਜਿਹੜੇ ਨੇ ਉਸ ਮਾਨ ਸਰੋਵਰ 'ਤੇ ਆ ਕੇ ਲਾਭ ਤਾਂ ਲੈ ਜਾਂਦੇ ਨੇ ਹੰਸਾਂ ਦੀ ਨਿਆਈ। ਹਾਂਜੀ, ਪਰ ਪਲਟ ਨਹੀਂ ਭਾਈ ਆਪਣੇ ਗੁਣਾਂ ਦਾ ਪ੍ਰਗਟਾਵਾ ਨਹੀਂ ਕੋਈ ਕਰਦੇ ਵੀ ਲਓ ਜੀ ਆਹ ਗੁਣ ਸਾਡੇ ਵਿੱਚ ਨੇ, ਆਪਣੇ ਗੁਣਾਂ ਨੂੰ ਵਾਰ ਵਾਰ ਕਥਨ ਨਹੀਂ ਕਰਦੇ, ਜਣਾਉਂਦੇ ਨਹੀਂ ਆਪਣੇ ਆਪ ਨੂੰ। ਹਾਂਜੀ,
ਜਿਉਂ ਪਰ ਛਿੰਨਾ ਪਾਰ ਜਾਤ ਲਹਿ ਪ੍ਰਗਟੀ ਆਏ,
ਪ੍ਰਗਟੀ ਆਏ ਪਾਠ ਇਕੱਠਾ ਹੈ, ਅੱਡਾ ਹੋਊ ਕਿਸੇ ਕੋਲ,
ਪ੍ਰਗਟੀ ਆਏ,
ਪ੍ਰਗਟੀ ਆਏ ਪਾਠ ਇਕੱਠਾ ਹੈ, ਪ੍ਰਗਟੀ ਆਏ ਅੱਡਾ ਅੱਡ ਹੋਣਗੇ, ਹਾਂ ਠੀਕ ਹੈ, ਉਹੀ ਪੁੱਛਿਆ। ਜਿਉਂ ਪਰਛਿੰਨਾ ਪਾਰ ਜਾਤ,
ਜਿਉਂ ਪਰਛਿੰਨਾ ਪਾਰ ਜਾਤ,
ਪਰਛਿੰਨਾ ਦਾ ਅਰਥ ਹੁੰਦਾ ਗੁਪਤ, ਅਤੇ ਪਾਰ ਜਾਤ ਕਲਪ ਵਿਰਸ਼ ਸਵਰਗ ਵਿੱਚ ਹੁੰਦਾ ਹੈ, ਪਰ ਇਹ ਵੀ ਗੁਪਤ ਹੋ ਕੇ ਜਾਂਦਾ ਹੈ, ਆਪਣੇ ਆਪ ਦੇ ਪ੍ਰਗਟਾਵਾ ਤਾਂ ਨਹੀਂ ਨਾ ਕਰਦਾ। ਪਾਰ ਜਾਤ ਵਿੱਚ ਕੀ ਗੁਣ ਹੈ, ਸੋ ਜਿਹੜਾ ਇਹਦੇ ਹੇਠ ਬੈਠੇ ਕਹਿੰਦੇ ਇਹਦੀਆਂ ਉਹਦੀਆਂ ਇੱਛਾ ਪੂਰੀਆਂ ਕਰ ਦਿੰਦਾ ਹੈ। ਪਾਰ ਜਾਤ ਗੋਪੀ ਲੈ ਆਇਆ, ਆਸਾ ਦੀ ਵਾਰ 'ਚ ਆਉਂਦਾ ਹੈ, ਗੋਪੀ ਵਾਸਤੇ ਪਾਰ ਜਾਤ ਕਿਸ਼ਨ ਜੀ ਲੈ ਕੇ ਆਏ ਸਵਰਗ 'ਚੋਂ, ਇੱਛਾ ਪੂਰੀਆਂ ਕਰਨ ਲਈ ਉਹਦੀਆਂ ਨੂੰ। ਅਤੇ ਇਸ ਲਈ ਜਿਹੜਾ ਪਾਰ ਜਾਤ ਬ੍ਰਿਕਸ਼ ਹੈ ਉਹ ਵੀ ਆਪਣੇ ਆਪ ਦੇ ਆਪ ਪ੍ਰਗਟਾਵਾ ਨਹੀਂ ਕਰਦਾ ਵੀ ਮੈਂ ਇੱਛਾ ਪੂਰੀਆਂ ਕਰਨ ਵਾਲਾ, ਪਰ ਜਿਹੜਾ ਉਹਦੇ ਹੇਠ ਬਹਿ ਜਾਂਦਾ ਪੂਰੀਆਂ ਹੋ ਜਾਂਦੀਆਂ ਨੇ, ਲਾਭ ਲੈ ਜਾਂਦੇ ਨੇ ਲੈਣ ਵਾਲੇ, ਪਰ ਗੁਪਤ ਹੋ ਕੇ ਰਹਿੰਦਾ ਭਾਈ। ਇਵੇਂ ਗੁਰੂ ਦੇ ਸਿੱਖ ਵੀ ਜਿਹੜੇ ਨੇ ਆਪਣੇ ਗੁਣਾਂ ਦਾ, ਆਪਣੀ ਸ਼ਕਤੀ ਦਾ ਸਾਧਸੰਗ ਕੋਈ ਪ੍ਰਗਟਾਵਾ ਨਹੀਂ ਕਰਦੇ, ਐਡਵਰਟਾਈਜਮੈਂਟ ਨਹੀਂ ਕਰਦੇ।
ਜਿਉਂ ਜੱਗ ਅੰਦਰ ਕਾਮ ਧੇਨ ਨਹਿ ਆਪ ਜਣਾਏ,
ਇਵੇਂ ਸਵਰਗ ਵਿੱਚ ਕਾਮ ਧੇਨ ਵੀ ਹੁੰਦੀ ਹੈ, ਕਾਮ ਅਤੇ ਧੇਨ, ਧੇਨ ਦਾ ਅਰਥ ਹੋ ਗਿਆ ਗਊ, ਕਾਮ ਹੁੰਦੀ ਹੈ ਕਾਮਨਾ ਪੂਰੀਆਂ ਕਰਨ ਵਾਲੀ, ਇਹ ਕਾਮ ਇਹ ਜਿਹੜੀ ਕਾਮਨਾ ਪੂਰੀਆਂ ਕਰਨ ਵਾਲੀ ਗਾਂ, ਇਹ ਵੀ ਜਿਹੜੀ ਆ ਕਹਿੰਦੇ ਆਪਣੇ ਆਪ ਨੂੰ ਨਹਿ ਆਪ ਜਣਾਏ, ਆਪਣੇ ਆਪ ਨੂੰ ਜਣਾਉਂਦੀ ਤਾਂ ਨਹੀਂ ਨਾ, ਇਹਦੇ ਵਿੱਚ ਵੀ ਸ਼ਕਤੀ ਗੁਣ ਨੇ, ਉੱਥੇ ਦੀ ਪ੍ਰਕਿਰਤੀ ਹੈ ਇਹਦੀ, ਵੀ ਸਾਰੀਆਂ ਇੱਛਾ ਪੂਰੀਆਂ ਕਰਦੀ ਹੈ ਜਿਹਦੇ ਕੋਲ ਹੁੰਦੀ ਹੈ ਸਵਰਗ 'ਚ ਹੁੰਦੀ ਹੈ। ਹਾਂਜੀ, ਅਤੇ ਇਸ ਲਈ ਜਗ ਦੇ ਅੰਦਰ ਸਵਰਗ ਦੇ ਵਿੱਚ ਜਿਹੜੀ ਕਾਮ ਤੇਣਾ ਜਿਵੇਂ ਉਹ ਆਪਣੇ ਆਪ ਨੂੰ ਗੁਪਤਾ ਰਹਿ ਰਹੀ ਆ, ਇਸੇ ਤਰ੍ਹਾਂ ਗੁਰਦਾਸ ਸਿੱਖ ਵੀ ਭਾਈ ਗੁਰਮੁਖ ਪਿਆਰੇ ਆਪਣੇ ਇਹਨਾਂ ਗੁਣਾਂ ਸ਼ਕਤ ਜਿਵੇਂ ਕਾਮ ਤੇਣ ਦੀ ਨਿਆਈ ਗੁਣ ਹੈਗੇ ਨੇ ਉਹਨਾਂ ਕੋਲ, ਪਰ ਪ੍ਰਗਟਾਵਾ ਨਹੀਂ ਕਰਦੇ ਆਪਣੇ ਗੁਣਾਂ ਦਾ। ਹਾਂਜੀ,
ਸਤਿਗੁਰੂ ਦਾ ਉਪਦੇਸ਼ ਲੈ,
ਸਤਿਗੁਰੂ ਦਾ ਉਪਦੇਸ਼ ਲੈਂਦੇ ਨੇ ਗੁਰੂ ਦੇ ਸਿੱਖ। ਹਾਂਜੀ,
ਕਿਉਂ ਆਪ ਗੁਣਾਏ,
ਫਿਰ ਕਾਹਨੂੰ ਆਪਣੇ ਆਪ ਨੂੰ ਗੁਣਾਉਣਗੇ, ਨਹੀਂ ਜਣਾਉਂਦੇ, ਪਰ ਜਿਹੜਾ ਜਿਹਨੇ ਕੋਲ ਗੁਣ ਹੁੰਦੇ ਨਹੀਂ ਉਹ ਬਹੁਤਾ ਬੋਲਦਾ, ਉਹ ਇਸ਼ਤਿਹਾਰਬਾਜ਼ੀ ਬਹੁਤੀ ਕਰਦਾ, ਲਿਖ ਦੂਗਾ ਨਾਲ ਸ੍ਰੀ ਸ੍ਰੀ 108 ਫਲਾਣਾ, ਹਾਂਜੀ ਹੋਰ ਵੀ ਕਈ ਗੱਲਾਂ ਜਿਹੜੀਆਂ ਆਪਣੀਆਂ ਚੇਲਿਆਂ ਨੂੰ ਕਹਿ ਦਿਓ, ਦੱਸ ਦਿਓ ਵੀ ਭਾਈ ਇਹ ਤਾਂ ਸਾਰੀਆਂ ਇੱਛਾ ਪੂਰੀਆਂ ਕਰਦਾ ਹੈ, ਜਮਾਤ ਕਰਾਂ ਮਾਤ ਵਾਲੀ ਗੱਲ ਕਰ ਲੈਂਦੇ ਨੇ, ਪਰ ਉਹ ਗੁਣ ਹੈ ਨਹੀਂ। ਜਿਵੇਂ ਕਬੀਰ ਸਾਹਿਬ ਨੇ ਕਿਹਾ, ਕਹੋ ਕਬੀਰ ਸ਼ੂਸ਼ਾ ਘੱਟ ਬੋਲਦਾ ਹੈ, ਖਾਲੀ ਘੜਾ ਬਹੁਤ ਬੋਲਦਾ ਹੈ, ਹਾਂਜੀ ਭਰਿਆ ਹੋਇਆ ਸੋ ਕਬ ਹੋਣਾ ਡੋਲਾ ਹੈ, ਜਿਹੜਾ ਭਰਿਆ ਹੁੰਦਾ ਉਹ ਤਾਂ ਨਹੀਂ ਬੋਲਦਾ ਘੜਾ, ਗੁਪਤ ਰਹਿੰਦਾ। ਇਵੇਂ ਹੀ ਖਾਲੀ ਜਿਹੜੇ ਸ਼ੂਸ਼ੇ ਨੇ ਭਾਈ ਗੁਣ ਕੋਈ ਹੈ ਨਹੀਂ, ਪਖੰਡੀ ਨੇ ਪ੍ਰਗਟਾਵਾ ਇਵੇਂ ਖਾਮ ਖਾ ਆਪਣਾ ਕਰੀ ਜਾਂਦੇ ਨੇ, ਪਰ ਜਿਹੜੇ ਨੇ ਪੂਰਨ ਨੇ ਭਾਈ ਉਹਨਾਂ ਨੂੰ ਕੰਨ ਦੀ ਕੋਈ ਲੋੜ ਨਹੀਂ ਹੁੰਦੀ। ਹਾਂਜੀ,
ਦੋਏ ਦੋਏ ਅੱਖੀ ਆਖੀਆਂ ਇੱਕ ਦਰਸ਼ਨ ਦਿਸੈ,
ਹਾਂ ਭਾਈ ਅੱਖਾਂ ਤਾਂ ਦੋਏ ਸਭ ਦੀਆਂ ਨੇ ਨਾ, ਪਰ ਇਹ ਤਾਂ ਨਹੀਂ ਵੀ ਇੱਕ ਅੱਖ ਵਿੱਚ ਜੋਤ ਹੋ ਰਿਹਾ ਦੂਜੀ 'ਚ ਜੋਤ ਹੋ ਰਿਹਾ, ਅੱਖਾਂ ਭਾਵੇਂ ਦੋ ਨੇ ਪਰ ਜੋਤ ਇੱਕੋ ਹੀ ਹੈ, ਉਹ ਦਰਸ਼ਨ ਨੂੰ ਦੇਖਦੀਆਂ ਨੇ, ਹਾਂਜੀ ਜਿਹੜੀਆਂ ਨੇ ਉਹ ਉਹਨਾਂ ਅੱਖਾਂ ਵਿੱਚ ਉਹੀ ਦਰਸ਼ਨ ਦਿਖਦਾ, ਇੱਕੋ ਹੀ ਜੋਤ ਦੇਖੀਂਦੀ ਹੈ, ਇਹ ਨਹੀਂ ਕਿ ਇੱਕ ਅੱਖ ਵਿੱਚ ਕੋਈ ਵੱਖਰੀ ਹੈ ਕੋਈ ਹੋਰ ਹੈ, ਗਿਣਤੀ ਵਿੱਚ ਅੱਖਾਂ ਦੋ ਨੇ ਪਰ ਜੋਤ ਇੱਕੋ ਹੀ ਹੈ। ਅੱਗੇ ਜੀ,
ਦੋਏ ਦੋਏ ਕੰਨ ਵਿਖਾਣੀਆਂ ਇੱਕ ਸੁਰਤ ਸਲਿਸਾ,
ਸ਼ਾਬਾਸ਼, ਦੋਏ ਦੋਏ ਕੰਨ ਵਿਖਾਣੀਆਂ, ਕੰਨ ਭਾਵੇਂ ਦੋ ਨੇ, ਇਹ ਤਾਂ ਨਹੀਂ ਵੀ ਇੱਕ ਕੰਨ ਵਿੱਚ ਧੁਨ ਕੋਈ ਹੋਰ ਹੈ ਇਹ ਦੂਜੇ ਕੰਨ ਵਿੱਚ ਕੋਈ ਹੋਰ ਹੈ, ਜਿਹੜਾ ਸੁਰਤ ਨਾਮ ਹੈ ਆਵਾਜ਼ ਦਾ, ਦੋਵੇਂ ਕੰਨਾਂ ਦੇ ਵਿੱਚ ਹੁਣ ਇੱਥੇ ਸੁਰਤ ਨਾਮ ਧੁਨੀ ਦਾ, ਆਮ ਸੁਰਤ ਹੁੰਦੀ ਹੈ ਸ੍ਰੇਸ਼ਟ ਪ੍ਰੀਤੀ, ਸੁਰਤ ਦੇ ਅਰਥ ਆਪਾਂ ਕੀਤੇ ਨੇ, ਸੁਣਨ ਜਿਹੜਾ ਸੁਰਤ ਕਿਸੇ ਦੀ ਬਿਰਤੀ ਦਾ ਲਗਾਓ ਉਹਨੂੰ ਵੀ ਆਪਾਂ ਸੁਰਤ ਕਹਿੰਦੇ ਹਾਂ, ਮਨ ਮੇਰੀ ਸੁਰਤ ਲੱਗ ਗਈ, ਬਿਰਤੀ ਦਾ ਟਿਕਾਓ ਨੂੰ ਵੀ ਕਹਿ ਦਿੰਦੇ ਹਾਂ। ਅਤੇ ਆਪਣੇ ਹੁਣ ਇੱਥੇ ਜਿਹੜੇ ਸੁਰਤ ਦੇ ਅਰਥ ਨੇ, ਸੁਰਤੀ ਨਾਮ ਕੰਨਾਂ ਦਾ ਹੁੰਦਾ, ਕੰਨਾਂ ਦੇ ਵੀ ਜਿਹੜੀ ਸੁਣਨ ਸ਼ਕਤੀ ਆ, ਸੋ ਉਹ ਜਿਹੜੀ ਆ ਸਲਿਸਾ ਹੈ, ਸਲਿਸਾ ਵੀ ਲੈਂਦੇ ਨੇ, ਇਹ ਤਾਂ ਨਹੀਂ ਕੰਨ ਵਿੱਚ ਕੋਈ ਹੋਸ ਨਾਦ ਜਿਹੜੀ ਆਵਾਜ਼ ਕੋਈ ਹੋਰ ਆਵਾਜ਼ ਜਿਹੜੀ ਆ ਹੋਰ ਹੈ ਦੂਜੇ 'ਚ ਹੋਰ ਹੈ, ਪਰਮੇਸ਼ੁਰ ਦਾ ਜਿਹੜਾ ਨਾਦ ਹੈ ਆਵਾਜ਼ ਹੈ ਸੁਰਤ ਹੈ ਉਹ ਕੰਨਾਂ, ਕੰਨ ਭਾਵੇਂ ਦੋ ਨੇ ਪਰ ਸੁਣਨ ਦੀ ਸ਼ਕਤੀ ਜਿਹੜੀ ਪਰਮੇਸ਼ੁਰ ਵੱਲੋਂ ਦਿੱਤੀ ਗਈ ਹੈ ਉਹ ਇੱਕੋ ਹੀ ਹੈ, ਉਹ ਵੱਖਰੀ ਨਹੀਂ ਹੈਗੀ।
ਦੋਏ ਦੋਏ ਨਦੀ ਕਿਨਾਰਿਆਂ ਪਰਾਵਾਰ ਨਾ ਤਿਸੈ,
ਇਵੇਂ ਕਿਨਾਰਾ ਇੱਕ ਉਰਲਾ ਹੁੰਦਾ ਇੱਕ ਪਰਲਾ ਹੁੰਦਾ ਹੈ, ਉਰਲੇ ਕਿਨਾਰੇ 'ਤੇ ਕੋਈ ਖੜ ਕੇ ਕਹਿੰਦੇ ਵੀ ਆ ਦੂਜਾ ਕਿਨਾਰਾ ਨੂੰ ਪਾਰਲਾ ਕਿਨਾਰਾ ਲੱਗੂ, ਉਹ ਜੇ ਪਰਲੇ ਕਿਨਾਰੇ 'ਤੇ ਕੋਈ ਖੜ ਜਾਵੇ ਇਹਨੂੰ ਇੱਧਰਲਾ ਕਿਨਾਰਾ ਪਾਰਲਾ ਲੱਗੂ। ਸੋ ਕਿਨਾਰੇ ਜਿਹੜੇ ਦੋਵੇਂ ਨੇ, ਪਰ ਜਿੱਥੇ ਜੇ ਕੋਈ ਖੜਾ ਉੱਥੇ ਉਹਨੂੰ ਦੂਜਾ ਕਿਨਾਰਾ ਅਰਲਾ ਪਰਲਾ ਹੀ ਲੱਗਦਾ ਹੈ। ਜੇ ਇਹ ਕਿਨਾਰੇ 'ਤੇ ਖੜ ਗਏ ਹਾਂ ਨਦੀ ਦਾ ਦੂਜਾ ਕਿਨਾਰਾ ਉਹਨੂੰ ਪਾਰਲਾ ਲੱਗਦਾ, ਜੇ ਪਰਲੇ ਕਿਨਾਰੇ 'ਤੇ ਖੜਾ ਉਹਨੂੰ ਉਰਲਾ ਕਿਨਾਰਾ ਪਾਰਲਾ ਲੱਗਦਾ। ਕਿਨਾਰੇ ਦੇ ਦੋ, ਇੱਕ ਉਰਲਾ ਇੱਕ ਪਰਲਾ, ਪਰ ਨਦੀਆਂ ਤਾਂ ਨਹੀਂ ਨਾ ਦੋ। ਕਿਨਾਰੇ ਭਾਵੇਂ ਦੋ ਨੇ, ਨਦੀ ਤਾਂ ਇੱਕੋ ਹੀ ਹੈ। ਹਾਂਜੀ, ਇਵੇਂ ਜੀਵ ਭਾਵੇਂ ਵੱਖਰੇ ਵੱਖਰੇ ਦੀਂਦੇ ਨੇ, ਪਰ ਜੋਤ ਕੀ ਆ ਸਾਰਿਆਂ 'ਚ, ਇੱਕ ਦੀ ਹੀ ਉਹ ਹੈ। ਹਾਂ, ਦੂਜਾ ਸੰਸਾਰ ਭਾਵੇਂ ਦੀਂਦਾ ਪਰ ਜੋਤ ਇੱਕੋ ਹੀ ਆ। ਹਾਂਜੀ, ਚਲੋ,
ਇੱਕ ਜੋਤ ਦੋਏ ਮੂਰਤੀ,
ਇਵੇਂ ਹੀ ਦੇਖੋ, ਪੜ੍ਹੋ ਸਾਰੇ।
ਇੱਕ ਜੋਤ ਦੋਏ ਮੂਰਤੀ, ਇੱਕ ਸ਼ਬਦ ਸਰਸਾ।
ਇੱਕ ਜੋਤ ਦੋਏ ਮੂਰਤੀ, ਦੇਖਣ ਵਿੱਚ ਤਾਂ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਜੀ ਵੱਖਰੇ ਵੱਖਰੇ ਲੱਗਦੇ ਸੀ, ਪਰ ਜੋਤ ਇੱਕੋ ਹੀ ਸੀ ਨਾ, ਬਾਣੀ 'ਚ ਆਇਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ। ਸੋ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲੱਟੀ ਹੈ। ਜੋਤ ਵੀ ਉਹੀ ਸੀ, ਜੁਗਤੀ ਵੀ ਉਹੀ ਸੀ, ਕਾਇਆ ਕੇਵਲ ਪਲਟਦੇ ਸੀ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕਰਕੇ ਦਸਵੇਂ ਪਾਤਸ਼ਾਹ ਤੱਕ ਭਾਈ ਜੋਤ ਉਹੀ ਰਹੀ ਹੈ, ਕਾਇਆ ਜ਼ਰੂਰ ਪਲਟੀ ਰਹੀ ਹੈ, ਜੋਤ ਤਾਂ ਕੋਈ ਫਰਕ ਨਹੀਂ ਨਾ ਪਿਆ। ਜੋਤ ਉਹੀ ਨਿਰੰਕਾਰੀ ਜੋਤ ਸੀ, ਕਈਆਂ ਨੇ ਫਰਕ ਪਾਏ ਹੋਏ ਨੇ, ਅਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਹੁੰਦੇ ਹਾਂ, ਇਸ ਕਰਕੇ ਨਹੀਂ ਅੰਮ੍ਰਿਤ ਛਕਦੇ ਅਸੀਂ, ਕਿਉਂ ਗੁਰੂ ਨਾਨਕ ਸਾਹਿਬ ਨੇ ਕਿਹੜਾ ਅੰਮ੍ਰਿਤ ਨਹੀਂ ਛਕਾਇਆ, ਅੰਮ੍ਰਿਤ ਉਹਨਾਂ ਨੇ ਵੀ ਛਕਾਇਆ, ਉਹ ਚਰਨਾਂ ਪਰ ਦਿੰਦੇ ਨੇ, ਪਰ ਆਪਣੀ ਗੱਲ ਟਾਲਣ ਵਾਸਤੇ ਅਸੀਂ ਗੁਰੂ ਨਾਨਕ ਦੇ ਸਿੱਖਾਂ ਜੀ, ਗੁਰੂ ਗੋਬਿੰਦ ਸਿੰਘ ਦੇ ਨਹੀਂ ਹੈਗੇ ਅਸੀਂ, ਕੋਈ ਜੋਤ 'ਚ ਫਰਕ ਸੀ ਉੱਥੇ ਕੋਈ? ਹਾਂਜੀ, ਇੱਕੋ ਹੀ ਜੋਤ ਸੀ, ਜੁਗਤੀ ਉਹੀ ਹੈ, ਪਰ ਕਾਇਆ ਭਾਵੇਂ ਪਲਟੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਮਰਸੇ ਪਾਤਸ਼ਾਹ ਜਿਹੜੀ ਜੋਤ ਹੈ ਉਹੀ ਜੋਤ ਗੁਰੂ ਅੰਗਦ ਸਾਹਿਬ ਵਿੱਚ ਬਿਰਾਜਮਾਨ ਹੈ। ਹਾਂਜੀ, ਮੂਰਤ ਦੇਖਣ ਵਿੱਚ ਸ੍ਰੀ ਨਾ ਕਰਕੇ ਭਾਵੇਂ ਦੋ ਦਿੰਦੇ ਨੇ, ਜੋਤ 'ਚ ਕੋਈ ਫਰਕ ਨਹੀਂ। ਇੱਕ ਸ਼ਬਦ ਸਰਿਸਾ ਹੈ, ਸ਼ਬਦ ਇੱਕੋ ਹੀ ਸਾਰਖਾ ਹੈ, ਇੱਕੋ ਹੀ ਸਮਾਨ ਹੈ। ਹਾਂਜੀ, ਸਿਰਸਾ ਮੈਨੇ ਸਮਾਨ, ਸ਼ਬਦ ਇੱਕ ਸਮਾਨ ਹੈ, ਉਪਦੇਸ਼ ਇੱਕੋ ਹੀ ਹੈ। ਹਾਂਜੀ, ਬ੍ਰਹਮ ਵੀ ਇੱਕੋ ਹੀ ਹੈ, ਸ਼ਬਦ ਦੇ ਅਰਥ ਬ੍ਰਹਮ ਵੀ ਹੁੰਦੇ ਨੇ, ਬ੍ਰਹਮ ਨਹੀਂ ਦੋ ਹੈਗੇ। ਚਲੋ ਜੀ,
ਗੁਰ ਚੇਲਾ, ਚੇਲਾ ਗੁਰੂ ਸਮਝਾਏ ਕਿੱਸਾ।
ਸੋ ਗੁਰ ਚੇਲਾ, ਗੁਰੂ ਚੇਲਾ ਰੂਪ ਹੈ ਅਤੇ ਚੇਲਾ ਗੁਰੂ ਰੂਪ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਅੰਗਦ ਰੂਪ ਨੇ, ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਰੂਪ ਨੇ। ਸੋ ਇਉਂ ਗੁਰੂ ਅਤੇ ਸਿੱਖ ਦੇ ਵਿੱਚ ਹੁਣ ਭੇਤਾ ਦੱਸੀ ਹੈ, ਕੋਈ ਫਰਕ ਨਹੀਂ ਭਾਈ, ਗੁਰੂ ਸਿੱਖ, ਸਿੱਖ ਗੁਰੂ ਹੈ, ਕੋਈ ਫਰਕ ਨਹੀਂ।
ਪਹਿਲੇ ਗੁਰ ਉਪਦੇਸ਼ ਦੇ ਸਿੱਖ ਪੈਰੀ ਪਾਏ।
ਹਾਂ, ਪਹਿਲਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਿੱਖ ਨੂੰ ਪਾਉਂਦੇ ਨੇ, ਚਰਨੀ ਲਾਉਂਦੇ ਨੇ, ਚਰਨੀ ਪੈਰੀ ਚਰਨੀ ਲਾ ਕਰਕੇ ਸਿੱਖ ਨੂੰ ਫਿਰ ਭਾਈ ਜਿਹੜੇ ਨੇ ਉਪਦੇਸ਼ ਦਿੰਦੇ ਨੇ, ਉਪਦੇਸ਼ ਦੀ ਬਖਸ਼ਿਸ਼ ਕਰ ਦਿੰਦੇ ਨੇ ਚਰਨੀ ਲਾ ਕਰਕੇ। ਇਹ ਪ੍ਰਥਾ ਹੈ ਗੁਰੂ ਘਰ ਦੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਚਰਨੀ ਲਾ ਲੈਂਦੇ ਨੇ ਪਹਿਲਾਂ, ਉਹਨੂੰ ਜਿਹੜਾ ਹੈ ਪ੍ਰਮਾਣਿਤ ਕਰ ਦਿੰਦੇ ਨੇ, ਨਿਵਾਜ ਦਿੰਦੇ ਨੇ ਚਾਨੀ ਲਾ ਕੇ, ਫਿਰ ਭਾਈ ਗੁਰਮੰਤਰ ਦੀ ਬਖਸ਼ਿਸ਼ ਕਰ ਦਿੰਦੇ ਨੇ, ਉਪਦੇਸ਼ ਦਿੰਦੇ ਨੇ, ਫਿਰ ਕਲਿਆਣ ਕਰਦੇ ਨੇ। ਹਾਂਜੀ,
ਸਾਧ ਸੰਗਤ ਕਰ ਧਰਮਸਾਲ ਸਿੱਖ ਸੇਵਾ ਲਾਏ।
ਸਾਧੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਖਸ਼ਾਂ ਕੀਤੀਆਂ ਨੇ, ਧਰਮਸਾਲਾਂ ਬਣਾਈਆਂ, ਗੁਰੂ ਦੇ ਸਿੱਖਾਂ ਨੂੰ ਉਹਦੀ ਸੇਵਾ 'ਚ ਲਾਇਆ, ਇਸ ਲਈ ਧਰਮਸਾਲਾਂ ਬਣਾਈਆਂ ਨੇ। ਧਰਮਸਾਲਾਂ ਦੁਆਰਾ ਸੇਵਾ ਦਾ ਮੌਕਾ ਮਿਲਦਾ, ਕੋਈ ਕੋਈ ਤਨ ਨਾਲ ਕਰਦਾ ਸੇਵਾ, ਕੋਈ ਸਤਸੰਗ ਜੀ ਭਾਂਡੇ ਮਾਂਜਦਾ ਹੈ, ਕੋਈ ਜੋੜੇ ਚਾੜਦਾ ਹੈ, ਕੋਈ ਝਾੜੂ ਦਿੰਦਾ ਹੈ, ਕੋਈ ਤੱਪੜ ਝਾੜਦਾ ਹੈ, ਸੇਵਾਵਾਂ ਲਾ ਦਿੱਤੀਆਂ ਮਹਾਰਾਜ ਜੀ। ਜੇ ਧਰਮਸ਼ਾਲਾ ਹੋਈ, ਗੁਰੂ ਘਰ ਹੋਇਆ, ਤਾਂ ਹੀ ਸੇਵਾ ਮਿਲੀਆਂ ਇੱਥੇ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਧਰਮਸ਼ਾਲਾ ਬਣਾ ਕਰਕੇ ਸਿੱਖਾਂ ਨੂੰ ਲਾਇਆ ਸੇਵਾ ਵਿੱਚ। ਕੋਈ ਧਨ ਕਰਕੇ ਕਰ ਲੈਂਦਾ, ਕੋਈ ਮਨ ਕਰਕੇ ਕਰ ਲੈਂਦਾ, ਕੋਈ ਸਰੀਰ ਕਰਕੇ ਕਰਦਾ, ਸੇਵਾਵਾਂ ਨੇ ਕਰਦੇ ਨੇ। ਹਾਂਜੀ, ਗੁਰੂ ਦੀ ਸਾਧ ਸੰਗਤ ਵਾਸਤੇ ਬਣਾਈ ਹੈ ਧਰਮਸ਼ਾਲਾ।
ਭਾਏ ਭਗਤ ਪੈ ਸੇਮ ਦੇ ਗੁਰਪੁਰਬ ਕਰਾਏ।
ਸਾਬਾਸ, ਪੜ੍ਹੋ ਸਾਰੇ। ਫਿਰ ਗੁਰਸਿੱਖ ਜਿਹੜੇ ਨੇ ਭੈ ਰੱਖਦੇ ਨੇ ਗੁਰੂ ਦਾ, ਭੈ ਨਾਲ ਸੇਵਾ ਕਰਦੇ ਨੇ, ਡਰ ਕੇ ਵੀ ਮੇਰੇ 'ਤੇ ਕਿਤੇ ਸੇਵਾ ਕਰਦੇ ਹਾਂ ਕਿਤੇ ਮੇਰੇ 'ਚ ਹੋਂ ਤਾਂ ਨਹੀਂ ਆ ਜਾਊਗੀ ਸੱਚੇ ਪਾਤਸ਼ਾਹ, ਜਾਂ ਸੇਵਾ ਵਿੱਚ ਕੋਈ ਕਮੀ ਤਾਂ ਨਹੀਂ ਮੇਰੇ ਕੋਲ ਵੱਲੋਂ ਆ ਜਾਊ। ਡਰ ਹੈ, ਡਰ ਵੀ ਰੱਖਦੇ ਨੇ, ਸੇਵਾ ਵੀ ਕਰਦੇ ਨੇ, ਹੋਰ ਕੀ ਕਰਦੇ ਨੇ। ਤੀਜਾ, ਭਾਏ ਭਗਤ, ਭਾਏ ਨਾਮ ਪ੍ਰੇਮ ਦਾ, ਪ੍ਰੇਮਾ ਭਗਤੀ ਕਰਦੇ ਨੇ। ਸੋ ਇਸ ਲਈ ਇਉਂ ਤਿੰਨੇ ਗੁਣਾਂ ਵਿੱਚ ਨਿਭਦੇ ਹੋਏ, ਸੇਵਾ, ਭੈ, ਪ੍ਰੇਮਾ ਭਗਤੀ ਕਰਦੇ ਹੋਏ, ਫਿਰ ਕੀ ਕਰਦੇ ਨੇ, ਗੁਰਪੁਰਬ ਕਰਾਏ। ਗੁਰਪੁਰਬ ਮਨਾਉਂਦੇ ਨੇ ਭਾਈ ਸਾਹਿਬ ਜੀ ਨੇ ਇੱਕ ਕਹਿ ਵਾਰ ਵਿੱਚ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਉਹਨਾਂ ਸਿੱਖਾਂ ਤੋਂ ਮੈਂ ਬਲਿਹਾਰ ਜਾਂਦਾ ਸਦਕੇ ਜਾਈਏ ਜਿਹੜੇ ਆਪਣੇ ਗੁਰੂਆਂ ਦੇ ਗੁਰਪੁਰਬ ਮਨਾਉਂਦੇ ਨੇ ਅਤੇ ਪ੍ਰੇਮਾ ਭਗਤੀ ਕਰਦੇ ਨੇ। ਹਾਂਜੀ
ਸ਼ਬਦ ਸੁਰਤ ਲੈਵ ਕੀਰਤਨ ਸੱਚ ਮੇਲ ਮਿਲਾਏ।
ਹਾਂ ਫਿਰ ਸੁਰਤ ਨੂੰ ਜੋੜ ਕੇ ਸ਼ਬਦ ਦੇ ਨਾਲ ਭਾਈ ਲਿਵ ਵਿੱਚ ਜਾਂਦੇ ਨੇ, ਇੰਨੀ ਸੁਰਤ ਜੁੜ ਜਾਂਦੀ ਆ ਲਿਵ ਬਣ ਜਾਂਦੀ ਆ ਉਹ। ਹਾਂ ਤੇਲ ਧਾਰਾ ਵੱਤ ਟੁੱਟਣ ਦਿੰਦੇ ਨਹੀਂ ਲਿਵ ਨੂੰ, ਜਿਵੇਂ ਤੇਲ ਦੀ ਧਾਰ ਨਹੀਂ ਨਾ ਟੁੱਟਦੀ ਇਹ ਉਹ ਲਿਵ ਫਿਰ ਭਾਈ ਬਣੀ ਰਹਿੰਦੀ ਹੈ। ਸੋ ਇਉਂ ਵਿਆਸੀ ਬਣਦੇ ਨੇ ਫਿਰ ਕੀਰਤੀ ਕਰਦੇ ਨੇ ਉਹਦੀ ਜਸ ਕਰਦੇ ਨੇ। ਸੋ ਇਉਂ ਇਹਨਾਂ ਗੁਣਾਂ ਰਾਹੀਂ ਫਿਰ ਪ੍ਰਾਪਤੀ ਕੀ ਹੋਈ ਹੈ, ਜਿਨ੍ਹਾਂ ਦੀ ਸੁਰਤ ਸ਼ਬਦ ਨਾਲ ਲੱਗ ਗਈ, ਲਿਵ ਬਣ ਗਈ, ਧੁਨੀ ਬਣ ਗਈ, ਪ੍ਰਾਪਤੀ ਕੀ ਹੈ ਫਿਰ ਭਾਈ ਸੱਚ ਮੇਲ ਮਿਲਾਏ। ਸੱਚੇ ਦੇ ਮੇਲ ਵਿੱਚ ਮਿਲ ਜਾਂਦੇ ਨੇ ਉਹ ਲਿਵ ਵਾਲੇ, ਜਿਹੜੇ ਆਪ ਮਿਲ ਕੇ ਮਿਲਾਏ ਹੋਰਾਂ ਨੂੰ ਵੀ ਮਿਲਾ ਸਕਦੇ ਨੇ, ਹੋਰਾਂ ਨੂੰ ਮਿਲਾਉਣ ਦੀ ਸਮਰੱਥਾ ਰੱਖਦੇ ਨੇ। ਇਉਂ ਜਦੋਂ ਵੀ ਕਿਤੇ ਨਾਮ ਦਾ ਅਭਿਆਸ ਕਰੀਏ ਅਰਦਾਸ ਕਰੀਏ ਸੱਚੇ ਪਾਤਸ਼ਾਹ ਤੇਰੇ ਸਿਮਰਨ ਵਿੱਚ ਬੈਠਣ ਲੱਗਿਆਂ, ਤੇਰੀ ਯਾਦ 'ਚ ਬੈਠਣ ਲੱਗਿਆਂ, ਲੈ ਸਾਡੀ ਸੁਰਤ ਨੂੰ ਟਿਕਾਣੇ ਰੱਖਿਓ। ਹੁਣ ਜਿਹੜੇ ਸ਼ਬਦ ਦਾ ਅਭਿਆਸ ਕਰਦੇ ਹਾਂ ਇਹ ਹੁਣ ਉਹਦੇ ਵਿੱਚ ਸਾਡੀ ਬਿਰਤੀ ਟਿਕੀ ਰਹੇ, ਇਉਂ ਅਰਦਾਸ ਕਰਕੇ ਧੱਕੇ ਨਾਲ ਨਹੀਂ ਹੋਣੀ ਇਹ, ਜੇ ਕੋਈ ਮੈਂ ਮਨ ਨੂੰ ਧੱਕੇ ਨਾਲ ਰੋਕ ਕੇ ਸੁਰਤੀ ਟਿਕਾ ਲੂੰ ਨਹੀਂ ਹੋਣਾ ਕੁਛ, ਇੱਕ ਸਕਿੰਟ ਵਿੱਚ ਪਤਾ ਹਜ਼ਾਰਾਂ ਕੋ ਭੱਜ ਜਾਂਦਾ। ਸੋ ਚਲੇ ਸਿਮਰਨ ਕਰਨ ਲੱਗੇ ਸੱਚੇ ਪਾਤਸ਼ਾਹ ਲੈ ਤੇਰੀ ਯਾਦ 'ਚ ਬੈਠੇ ਹਾਂ, ਤੂੰ ਹੀ ਕਰਾਈ ਹੁਣ ਇਹ ਸਿਮਰਨ, ਆ ਸਾਡੀ ਬਿਰਤੀ ਪਤਾ ਨਹੀਂ ਕਿੱਥੇ ਕਿੱਥੇ ਜਾਣ ਲੱਗੀ ਆ, ਇਹਨੂੰ ਤੂੰ ਹੀ ਥੰਮਾ ਦੇਈ। ਹਾਂਜੀ ਕਿਉਂਕਿ ਇਹ ਬੜਾ ਚੰਚਲਾ ਸਾਡਾ ਮਨੂਆ ਜਿਹੜਾ ਹੈਗਾ, ਬਹੁਤ ਦੌੜ ਹੈ ਇਹਦੀ, ਬੜੀ ਤੇਜ਼ ਹੈ, ਸਾਡੇ ਕੋਲ ਬ੍ਰੇਕ ਨਹੀਂ ਜਿਹੜੇ ਇਹਨੂੰ ਰੋਕ ਸਕੀਏ। ਸੋ ਇੱਕ ਬ੍ਰੇਕ ਇੱਕੋ ਹੀ ਆ ਗੁਰੂ ਦੇ ਸ਼ਬਦ ਦੀ, ਜਿਵੇਂ ਸੁਖਮਨੀ ਸਾਹਿਬ 'ਚ ਰੋਜ਼ ਪੜ੍ਹਦੇ ਹਾਂ, ਜਿਉਂ ਮੰਦਰ ਕਹੋ ਥੰਮ ਹੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨ ਹੈ ਅਸ ਥੰਮਣ। ਗੁਰੂ ਸ਼ਬਦ ਦਾ ਥੰਮਾ ਲਾਈਏ, ਪਰ ਥੰਮਾ ਤਾਂ ਹੀ ਲੱਗੂਗਾ ਜੇ ਉਹਦੀ ਕਿਰਪਾ ਹੋਵੇ ਗੁਰੂ ਦੀ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਪੂਰਨ ਪੂਰਨ ਗੁਰੂ ਦੀ ਪੂਰਨ ਵਾਹਿਗੁਰੂ ਦੀ ਕਿਰਪਾ ਕਿਤੇ ਹੋ ਜਾਵੇ ਤਾਂ ਇਹ ਮਨ ਵਸੀਕਾਰ ਹੁੰਦਾ।
ਗੁਰਮੁਖ ਮਾਰਗ ਸੱਚ ਦਾ ਸੱਚ ਪਾਰ ਲੰਘਾਏ।
ਹਾਂਜੀ ਫਿਰ ਪੜ੍ਹੋ ਸਾਰੇ।
ਗੁਰਮੁਖ ਮਾਰਗ ਸੱਚ ਦਾ ਸੱਚ ਪਾਰ ਲੰਘਾਏ।
ਇਹ ਜਿਹੜਾ ਗੁਰਮੁਖ ਮਾਰਗ ਤੋਰਿਆ ਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਇਹ ਸੱਚ ਦਾ ਮਾਰਗ ਹੈ। ਜਿਹੜਾ ਸੱਚ ਦੇ ਮਾਰਗ ਦਾ ਪੰਧੀ ਬਣਦਾ ਨਾ, ਇਹ ਸੱਚੇ ਮਾਰਗ 'ਤੇ ਭਾਈ ਤੁਰਦਾ, ਉਹ ਇੱਕ ਦਿਨ ਮੰਜ਼ਿਲ 'ਤੇ ਜ਼ਰੂਰ ਪਹੁੰਚ ਜਾਂਦਾ। ਇਹ ਮਾਰਗ ਸੱਚ ਦਾ ਹੈ, ਦੋਵੇਂ ਮਾਰਗ ਨੇ ਨਾ, ਇੱਕ ਲਿਵ ਦਾ ਰਾਹ ਇੱਕ ਧਾਤ ਦਾ ਰਾਹ ਹੈ। ਧਾਤ ਨਾ ਮਾਇਆ ਦਾ ਹੈ, ਜਿਹੜਾ ਮਾਇਆ ਦੇ ਰਾਹ 'ਤੇ ਤੁਰਦਾ ਉਹ ਭਵਜਲ ਵਿੱਚ ਡੱਕ ਡੋਲੇ ਖਾਂਦਾ ਰਹਿ ਜਾਂਦਾ, ਜਨਮਾਂ ਜਨਮਾਂ 'ਚ ਫਿਰ ਘੁੰਮਦਾ, ਆਵਾਗਮਨ 'ਚ ਫਿਰਿਆ ਰਹਿੰਦਾ। ਜਿਹੜਾ ਜਿਨ੍ਹਾਂ ਨੇ ਜੀਵਨ ਨੂੰ ਕੇਵਲ ਆਪਣਾ ਮਾਇਆ ਦਾ ਹੀ ਰਸਤਾ ਬਣਾ ਲਿਆ, ਮਾਇਆ ਦੇ ਰਾਹ 'ਤੇ ਤੁਰਦੇ ਨੇ ਜਿਹੜੇ, ਉਹ ਪਾਰ ਨਹੀਂ ਲੰਘਦੇ। ਇੱਕ ਲਿਵ ਦਾ ਰਸਤਾ ਹੈ, ਜਿਵੇਂ ਪਹਿਲੀ ਪੰਕਤੀ ਲਿਵ ਆਈ ਸੀ, ਜਿਹੜੇ ਲਿਵ ਦੇ ਮਾਰਗ 'ਤੇ ਤੁਰਦੇ ਨੇ ਉਹ ਗੁਰਮੁਖ ਮਾਰਗ ਹੈ। ਇਉਂ ਜਿਹੜੇ ਗੁਰਮੁਖ ਮਾਰਗ 'ਤੇ ਭਾਈ ਤੁਰਦੇ ਨੇ, ਇਹ ਸੱਚ ਦਾ ਰਾਹ ਹੈ, ਸੱਚ ਦਾ ਮਾਰਗ ਹੈ। ਇਹਦੇ ਜਦੋਂ ਕੋਈ ਤੁਰੂਗਾ ਫਿਰ ਅੱਗੇ ਸੱਚ ਪਾਰ ਲੰਘਾਏ,
ਸੱਚ ਪਾਰ ਲੰਘਾਏ।
ਸੱਚ ਜਿਹੜਾ ਹੈ ਫਿਰ ਭਾਈ ਸੱਚ ਦਾ ਮਾਰ ਜਿਹੜਾ ਪਾਉਂਦੀ ਹੈ ਨਾ, ਉਹਨੂੰ ਇਹ ਸੱਚ ਦੇ ਮਾਰਗ 'ਤੇ ਤੁਰੇ ਹੋਏ ਨੂੰ ਮਾਰਚੇ ਪਾਤਸ਼ਾਹ ਜੀ ਪਾਰ ਲਾ ਹੀ ਦਿੰਦੇ ਨੇ, ਉਹਨੂੰ ਨਹੀਂ ਡੋਬਦੇ। ਸੱਚ ਦੇ ਰਾਹ ਦੇ ਤੁਰਿਆ ਹੋਇਆ ਨਹੀਂ ਕਦੇ ਕੋਈ ਡੁੱਬਿਆ, ਹਾਂਜੀ ਉਹ ਲੰਘਦਾ ਪਾਰ। ਹਾਂ
ਸੱਚ ਮਿਲੇ ਸਚਿਆਰ ਨੂੰ ਮਿਲ ਆਪ ਗਵਾਏ।
ਜਿਹੜਾ ਸਚਿਆਰ ਹੋ ਗਿਆ, ਸਚਿਆਰ ਕਿਵੇਂ ਹੋਇਆ ਤੇ ਸੱਚ ਦੇ ਰਾਹ 'ਤੇ ਤੁਰ ਕੇ। ਹਾਂਜੀ ਸੋ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਜਿਹੜੇ ਸਚਿਆਰ ਨੇ ਨਾ ਉਹ ਸਤਿਗੁਰ ਦੇ ਪਾਸ ਕੋਲ ਬੈਠੇ ਰਹਿੰਦੇ ਨੇ। ਸੱਚੇ ਪਾਤਸ਼ਾਹ ਤੁਧ ਨੂੰ ਛੋੜ ਜਾਈਏ ਪ੍ਰਭ ਕਹੇ ਤਾਂ ਹਰ, ਹੇ ਮਹਾਰਾਜ ਤੇਰਾ ਦਰ ਛੱਡ ਕੇ ਜਾਈਏ ਕਿੱਥੇ, ਅਸੀਂ ਕਿੱਥੇ ਜਾਵਾਂਗੇ, ਕੋਈ ਹੈ ਹੋਰ ਦਰ। ਤੁਧ ਨੂੰ ਛੋੜ ਜਾਈਏ ਪ੍ਰਭ ਕਹੇ ਤਾਂ ਹਰ, ਆਣਨਾ ਬੀਆ ਤੇਰੀ ਸੰਸਰ, ਸੰਸਰ ਮੈਨੇ ਬਰਾਬਰ ਬੀਆ ਮੈਨੇ ਦੂਜਾ, ਤੇਰੇ ਬਰਾਬਰ ਕੋਈ ਦੂਜਾ ਹੋਈ ਤਾਂ ਚੱਲ ਜਾਈਏ ਅਸੀਂ, ਨਹੀਂ ਕੋਈ ਹੋਰ ਦਰ ਸੱਚੇ ਪਾਤਸ਼ਾਹ। ਇਸ ਲਈ ਸੱਚਿਆਰ ਸਿੱਖ ਜਿਹੜੇ ਨੇ ਸਤਿਗੁਰ ਦੇ ਦਰ 'ਤੇ ਬੈਠੇ ਰਹਿੰਦੇ ਨੇ, ਅਤੇ ਬੈਠ ਕਰਕੇ ਜਿਹੜੇ ਸੱਚਿਆਰ ਸੱਚੇ ਰਾਹ 'ਤੇ ਤੁਰ ਪਏ, ਸੱਚਿਆਰ ਹੋ ਗਏ, ਹੋ ਨਹੀਂ ਸਕਦਾ ਵੀ ਉਹਨੂੰ ਫਿਰ ਸੱਚ ਨਾ ਮਿਲੇ। ਸੱਚ ਕੌਣ ਹੈ? ਪਰਮੇਸ਼ਰ। ਸੋ ਜਿਹੜੇ ਸਚਿਆਰ ਹੋ ਗਏ ਨੇ, ਸੱਚ ਮਿਲੇ, ਸੱਚਾ ਵਾਹਿਗੁਰੂ ਮਿਲੇ ਪੈਂਦਾ ਉਹਨਾਂ ਨੂੰ। ਇਹਦੇ ਵਿੱਚ ਕੋਈ ਦੋਹਰਾਵਾਂ ਨਹੀਂ ਕਿ ਨਹੀਂ ਮਿਲੂਗਾ, ਜਿਹੜਾ ਸਚਿਆਰ ਹੈ ਸੱਚ ਨੂੰ ਮਿਲ ਜਾਂਦਾ। ਅਤੇ ਕਿਵੇਂ ਮਿਲਿਆ ਸੀ, ਸਚਿਆਰ ਹੋਇਆ ਕਿਵੇਂ ਸੀ, ਸੱਚੇ ਰਾਹ 'ਤੇ ਤੁਰਿਆ ਸੀ ਅਤੇ ਮਿਲ ਆਪ ਗਵਾਏ। ਜਿਹੜਾ ਮਿਲ ਗਿਆ ਨਾ, ਉੱਥੇ ਫਿਰ ਹਉ ਨਹੀਂ ਰਹਿੰਦੀ, ਉੱਥੇ ਮੈਂ ਨਹੀਂ ਰਹਿ ਜਾਂਦੀ, ਆਪਾ ਭਾਵ ਨਹੀਂ ਰਹਿ ਜਾਂਦਾ, ਬਥ ਫਿਰ ਤੱਤ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਹੈ। ਜਲੇ ਹਰੀ ਥਲੇ ਹਰੀ, ਉਹਨੂੰ ਤਾਂ ਜਲਾਂ ਵਿੱਚ ਵੀ ਹਰੀ ਦਿੰਦਾ, ਥਲਾਂ ਵਿੱਚ ਵੀ ਹਰੀ ਦਿੰਦਾ, ਉਰੇ ਹਰੀ ਬਣੇ ਹਰੀ, ਉਰੇ ਹਿਰਦਿਆਂ ਵਿੱਚ ਵੀ ਹਰੀ ਦਿੰਦਾ, ਬਣਾਂ ਵਿੱਚ ਵੀ ਹਰੀ ਦਿੰਦਾ, ਛੇਤੇ ਹਰੀ ਨਵੇ ਹਰੀ, ਛੇਤ ਨਾਮ ਧਰਤੀ ਦਾ, ਧਰਤੀ 'ਤੇ ਵੀ ਹਰੀ ਦਿੰਦਾ, ਨਵੇ ਨਾਮ ਆਕਾਸ਼ ਦਾ, ਆਕਾਸ਼ ਵਿੱਚ ਵੀ ਹਰੀ ਦਿੰਦਾ, ਸਾਰੇ ਫਿਰ ਹਰੀ ਹੀ ਹਰੀ। ਆਪਾਂ ਉਹ ਆਪਣਾ ਆਪ ਨਹੀਂ ਕਹਿੰਦੇ, ਸਭ ਨਹੀਂ ਜੀ ਸਾਡਾ ਤਾਂ ਆਪ ਨਹੀਂ ਆ, ਅਸੀਂ ਹਰੀ ਆ, ਹਰੀ ਰੂਪ ਹੋ ਜਾਂਦੇ ਨੇ, ਵਾਹਿਗੁਰੂ ਰੂਪ ਹੋ ਜਾਂਦੇ ਨੇ, ਆਪਾ ਭਾਵ ਨਹੀਂ ਫਿਰ ਰਹਿ ਜਾਂਦਾ। ਜਿਵੇਂ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਸਾਡੇ ਵਿੱਚ ਹੰਗਤਾ ਸੀ, ਮਮਤਾ ਸੀ, ਮਹਾਰਾਜ ਤੇਰਾ ਵਾਸਾ ਨਹੀਂ ਸੀ, ਅਬ ਤੂੰ ਹੀ, ਹੁਣ ਤੁਸੀਂ ਹੋ ਗਏ ਹੋ, ਸਾਡੀ ਮੈਂ ਚੱਲ ਗਈ ਆ, ਹੁਣ ਤਾਂ ਤੂੰ ਹੀ ਤੂੰ ਹੀ ਹੈ। ਇਉਂ ਕਰ ਗਈ ਤਾਂ ਸੱਚੇ ਪਾਤਸ਼ਾਹ ਜਲੇ ਹਰੀ ਥਲੇ ਹਰੀ ਦਾ, ਜਦੋਂ ਮਹਾਰਾਜ ਜੀ ਇਸ ਧੁਨ ਨੂੰ ਕਰਦੇ ਕਰਦੇ ਤੂੰ ਹੀ 'ਚ ਬਦਲ ਗਏ ਸੀ, ਤੂੰ ਹੀ ਤੂੰ ਹੀ ਬਸ। ਇਸ ਲਈ ਭਾਈ ਆਪਾ ਭਾਵ ਨਹੀਂ ਰਹਿ, ਜਿਹੜਾ ਰਹਿ ਜਾਂਦਾ ਤੂੰ ਹੋ ਜਾਂਦਾ, ਮੈਂ ਤੂੰ 'ਚ ਬਦਲ ਜਾਂਦੀ ਹੈ।
ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੀ ਪਾਉਂਦੇ।
ਹੁਣ ਦੇਖੋ ਨਿਮਰਤਾ ਦਾ ਗੁਣ ਦੱਸ ਰਹੇ ਨੇ ਭਾਈ ਸਾਹਿਬ ਜੀ। ਕਹਿੰਦੇ ਸਿੱਖਾ ਚੰਨ ਦੇਖ, ਚਰਨਾਂ ਵੱਲ ਤੱਕ, ਸਿਰ ਹੈ ਉੱਚਾ, ਚੰਨ ਕੀ ਨੇ, ਚੰਨ ਨੀਵੇਂ ਨੇ, ਪਰ ਸਿਰ ਪੈਰੀ ਪਾਉਂਦੇ, ਉਹੀ ਉੱਚਾ ਸਿਰ ਜਿਹੜਾ ਹੈ ਉਹਨਾਂ ਪੈਰਾਂ 'ਤੇ ਡਿੱਗਦਾ। ਜਿਹੜਾ ਤਾਂ ਭਾਈ ਜਿਹੜਾ ਨੀਵੇਂ ਉੱਚੇ, ਉਹਦੇ ਜਾ ਕੇ ਇੱਕ ਦਿਨ ਜ਼ਰੂਰ ਡਿੱਗਣਗੇ ਨੀਵੇਂ ਦੇ, ਅਤੇ ਉੱਚਿਆਂ ਨੂੰ ਕੋਈ ਨਹੀਂ ਪੂਜਦਾ। ਹਾਂਜੀ, ਅੱਜ ਕੋਈ ਜਿਹੜਾ ਹੈ ਪੂਜਦਾ, ਕੋਈ ਦੁਰਯੋਧਨ ਵਰਗਿਆਂ ਨੂੰ, ਕੋਈ ਔਰੰਗਜ਼ੇਬ ਨੂੰ ਕੋਈ ਪੂਜਦਾ ਹੈ, ਅਤੇ ਪੂਜਿਆ ਜਿਹੜੇ ਭਾਈ ਜਿਹੜੇ ਨੀਵੇਂ ਹੋ ਕੇ ਰਹੇ ਸੀ, ਨਿਮਰਤਾ ਦੇ ਗੁਣ ਜਿਹਨਾਂ ਦੇ ਵਿੱਚ ਥੇ, ਪੂਜਾ ਹੋ ਰਹੀ ਹੈ ਉਹਨਾਂ ਦੀ। ਇਸ ਕਰਕੇ ਕਹਿੰਦੇ ਪੈਰ ਵੇਖ ਨੀਵੇਂ ਨੇ, ਸਿਰ ਹੈ ਉੱਚਾ, ਉਹੀ ਉੱਚਾ ਜਿਹੜਾ ਹੈ ਪੈਰੀ ਪੈ ਰਿਹਾ। ਆਪ ਸਕੋ ਜੋ ਜਾਣਾ ਨੀਚਾ, ਸੋਈ ਗਣੀਆਂ ਸਭ 'ਤੇ ਉੱਚਾ, ਉੱਚੇ ਉਹਨੇ ਆ ਕੇ ਪੈਰੀ ਪੈਂਦੇ ਨੇ, ਪਰ ਆਪ ਸਕੋ ਜੋ ਭਲਾ ਕਹਾਵੈ ਅਤੇ ਸਹਿ ਭਲਾਈ ਨਿਕਟ ਨਾ ਹੋਵੇ। ਸੋ ਇਸ ਲਈ ਪੈਰਾਂ ਦਾ ਪ੍ਰਮਾਣ ਦੇ ਕੇ ਦੱਸ ਰਹੇ ਨੇ ਅੱਗੇ ਜੀ, ਕੀ ਦੱਸਿਆ ਪੈਰਾਂ ਬਾਰੇ।
ਮੋਹ ਅੱਖੀ ਨੱਕ ਕੰਨ ਹੱਥ ਦੇ,
ਨਹੀਂ ਹੱਥ ਦੇ ਠੀਕ ਹੈ, ਦੇਹ 'ਤੇ ਦੇਹ 'ਤੇ ਵਿਸ਼ਰਾਮ ਕਰਨਾ ਜੀ, ਪਕਾਓ ਵਿਸ਼ਰਾਮ ਨੂੰ ਫਰਕ ਭੁਲੇਖਾ ਪੈ ਜਾਂਦਾ। ਇਹਨਾਂ ਨੂੰ ਅੱਡ ਅੱਡ ਕਰਕੇ ਪੜੋ, ਮੋਹ
ਮੋਹ
ਅੱਖੀ
ਅੱਖੀ
ਨੱਕ
ਨੱਕ
ਕੰਨ
ਕੰਨ
ਹੱਥ
ਹੱਥ
ਦੇਹ
ਦੇਹ
ਭਾਰ ਉਚਾਂਦੇ
ਭਾਰ ਉਚਾਂਦੇ।
ਉਹ ਪੈਰ ਵੇਖੋ ਸਾਰਿਆਂ ਦਾ ਭਾਰ ਚੱਕਦੇ ਨੇ, ਹੋਰ ਇੰਦਰੀਆਂ ਦਾ, ਮੂੰਹ ਦਾ ਵੀ, ਅੱਖਾਂ ਦਾ ਵੀ, ਨੱਕ ਦਾ ਵੀ, ਹੱਥਾਂ ਕੰਨਾਂ ਦਾ, ਸਾਰਿਆਂ ਦਾ, ਸਾਰੀ ਦੇਹ ਦਾ ਭਾਰ ਵੀ ਚੱਕੀ ਫਿਰਦੇ ਨੇ, ਰਹਿੰਦੇ ਨਹੀਂ ਮੈਨੇ। ਇਉਂ ਨਿਮਰਤਾ ਵਾਲੇ ਸਾਰੇ ਸੰਸਾਰ ਦਾ ਬੋਝ ਚੱਕ ਲੈਂਦੇ ਨੇ ਆਪਣੇ ਸਿਰ 'ਤੇ, ਹਾਂਜੀ ਸਾਰਿਆਂ ਦੇ ਦੁੱਖ ਸਹਾਰ ਲੈ ਲੈਂਦੇ ਨੇ ਆਪਣੇ 'ਤੇ, ਹਾਂਜੀ।
ਸਭ ਚਿਹਨ ਛੱਡ ਪੂਜੀਅਨ ਕੌਣ ਕਰਮ ਕਮਾਉਂਦੇ।
ਇੱਕ ਮਿੰਟ ਪੜ੍ਹੋ ਦੁਬਾਰੇ।
ਸਭ ਚਿਹਨ ਛੱਡ ਪੂਜੀਅਨ ਕੌਣ ਕਰਮ ਕਮਾਉਂਦੇ।
ਹੁਣ ਵੇਖੋ ਸਾਰੇ ਕਦੇ ਜਿਹੜਾ ਸੀ ਅੱਖਾਂ ਨੂੰ ਮੱਥਾ ਟੇਕਦਾ ਦੇਖਿਆ ਕੋਈ, ਬੁੱਲਾਂ ਨੂੰ ਮੱਥਾ ਟੇਕਦਾ ਕੋਈ, ਕੰਨਾਂ ਨੂੰ ਕੋਈ ਮੱਥਾ ਟੇਕਦਾ, ਸਿਰ ਨੂੰ ਕੋਈ ਮੱਥਾ ਟੇਕਦਾ, ਨੱਕ ਨੂੰ ਕਿਸੇ ਨੇ ਕਦੇ ਜਿਹੜਾ ਸੀ ਮੱਥਾ ਟੇਕਣ ਦਾ ਕੀਤਾ ਹੈ। ਮੱਥਾ ਕਿਹਨੂੰ ਟੇਕਦਾ ਹੈ, ਪੈਰਾਂ ਨੂੰ। ਕਿਉਂ, ਕੌਣ ਕਰਮ ਕਮਾਉਂਦੇ, ਪੈਰਾਂ ਨੇ ਅਜਿਹਾ ਕੀ ਕਰਮ ਕੀਤਾ ਜਿਹੜਾ ਵੀ ਸਾਰੇ ਉਹਦੇ 'ਤੇ ਝੁਕਦੇ ਨੇ। ਹਾਂ, ਉਹ ਨੀਵੇਂ ਨੇ ਭਾਈ, ਇਹ ਕਰਮ ਕਮਾਇਆ।
ਗੁਰ ਸਰਨੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ।
ਆਹ ਵੀ ਕਾਰਨ ਹੈ, ਉਹ ਚਰਨ ਜਿਹੜੇ ਨੇ ਇੱਕ ਜਿੱਥੇ ਨਿਮਰਤਾ ਵਾਲੇ ਨੇ, ਫਿਰ ਜਾਂਦੇ ਕਿੱਥੇ ਨੇ, ਗੁਰੂ ਦੀ ਸਰਨ 'ਚ ਜਾਂਦੇ ਨੇ, ਸਾਧ ਸੰਗਤ ਵੀ ਜਾਂਦੇ ਨੇ, ਕਦੇ ਕਦੇ ਜਾਂਦੇ ਨੇ, ਇੱਕ ਮਾਲਕ ਕਹਿੰਦੇ ਨਿਤ, ਭਾਈ ਸਾਹਿਬ ਜੀ ਨਿਤ ਜਾਂਦੇ ਨੇ, ਕਦੇ ਨਹੀਂ ਕੋਈ ਗਲਤ ਪਾਸੇ ਨਹੀਂ ਜਾਂਦੇ। ਅੱਜ ਸਤਸੰਗ 'ਚ ਚੱਲ ਗਏ, ਮੁੜ ਕੇ ਉਹ ਜਿਹੜੇ ਆ ਗਾਉਣ ਵਾਲੇ ਕਿ ਉਦੋਂ ਵੀ ਚਲੇ ਗਏ। ਐ ਤਾਂ ਨਹੀਂ ਨਾ ਕਰਦੇ। ਜਿਹੜੇ ਸਤਸੰਗੀ ਬਣ ਗਏ ਉਹ ਫਿਰ ਉਹ ਉਸ ਪਾਸੇ ਨੂੰ ਨਿਕਲਦੇ ਜਾਂਦੇ। ਹਾਂਜੀ, ਹੰਸ ਜਿਹੜਾ ਜਿਹੜਾ ਹੈ ਕਦੇ ਮਾਨਸਰੋਵਰ ਛੱਡ ਕੇ ਕਣਕ 'ਤੇ ਬੈਠਾ ਵੇਖਿਆ ਕਦੇ? ਹਾਂਜੀ, ਨਹੀਂ। ਇਹ ਇਵੇਂ ਇਹ ਜਿਹੜੇ ਐਸੇ ਚਰਨ ਨੇ ਨਿਮਰਤਾ, ਜਿੱਥੇ ਉਹਨਾਂ 'ਚ ਨਿਯਮਾਂ ਪਾਉਣਾ, ਉੱਥੇ ਆਹ ਵੀ ਗੁਣ ਹੈ ਕਿ ਉਹ ਕੁਮਾਰਗ ਨਹੀਂ ਤੁਰਦੇ। ਚਰਨ ਚਲੋ ਮਾਰਗ ਗੋਬਿੰਦ, ਇਸ ਗੋਬਿੰਦ ਦੇ ਮਾਰਗ 'ਤੇ ਤੁਰਦੇ, ਗੁਰਮੁਖ ਮਾਰਗ 'ਤੇ ਤੁਰਦੇ ਨੇ, ਗੁਰੂ ਦੀ ਸ਼ਰਨ ਵਿੱਚ ਜਾਂਦੇ ਨੇ, ਔਰ ਜਾਂਦੇ ਵੀ ਨਿੱਤ ਨੇ, ਤਿਆਗ ਨਹੀਂ ਕਰਦੇ ਕਦੇ ਸਤਸੰਗਤ ਦਾ। ਤਾਂ ਉਹਨਾਂ ਦੀ ਪੂਜਾ ਹੁੰਦੀ ਹੈ ਭਾਈ। ਸੋ ਜਿਹਨਾਂ ਕੋਲ ਐਸੇ ਗੁਣ ਨਿਮਰਤਾ ਵਾਲੇ ਨੇ, ਗੁਰੂ ਦੀ ਸ਼ਰਨ ਪ੍ਰਾਪਤ ਹੈ, ਸਤਸੰਗਤ ਪ੍ਰਾਪਤ ਹੈ, ਅਤੇ ਉਹਨਾਂ ਦੀ ਵੀ ਪੂਜਾ ਹੁੰਦੀ ਹੈ ਫਿਰ ਚਰਨਾਂ ਦੀ ਤਰ੍ਹਾਂ। ਹਾਂਜੀ ਹਾਂਜੀ, ਦੇਖੋ ਤਾਂ ਸਾਧ ਸੰਗਤ ਇਕੱਠਾ ਆਉਣਾ ਹੋਊਗਾ।
ਚਲ ਸਾਧ ਸੰਗਤੀ ਵੀ ਹੈ,
ਠੀਕ ਹੈ। ਹੋਰ ਕੀ ਉਹਨਾਂ 'ਚ ਗੁਣ ਬਾਈ?
ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਉਂਦੇ।
ਆਹ ਵੀ ਗੁਣ, ਵਤਨ ਕਰ ਉਪਕਾਰ ਨੂੰ। ਵਤਨ ਨਾਮ ਹੁੰਦਾ ਜਾਣਾ, ਨਨਕਾਣਾ ਸਾਹਿਬ ਪਾਸੇ ਦੀ ਬੋਲੀ ਹੈ, ਹੋਮਵਾਰੀ ਵੰਝਾਂ ਘੋਲੀ ਵੰਝਾਂ, ਵੰਝਾਂ ਦਾ ਜਾਣਾ, ਵੰਝਾਂ 'ਚੋਂ ਬਣਿਆ ਵਤਨ, ਅਤੇ ਵਤਨ ਜਾਣ ਦਾ ਭਾਵ ਹੈ। ਉਹ ਸਦਾ ਹੀ ਪਰਪਕਾਰ ਨੂੰ ਤੁਰਦੇ ਨੇ, ਪਰਪਕਾਰ ਵਾਲਾ ਨੂੰ ਜਾਂਦੇ ਨੇ, ਕਦੇ ਨਹੀਂ ਆ ਵੀ ਜਿਹੜੇ ਨੇ ਪਰਪਕਾਰ ਛੱਡ ਕੇ ਤਿਰਸਕਾਰ ਕਰਨ ਜਾਂਦੇ ਨੇ ਕੋਈ, ਜਾਂ ਮਾੜਾ ਕੰਮ ਕਰਨ ਜਾਂਦੇ ਨੇ। ਸਦਾ ਭਲੇ ਦੇ ਕੰਮ ਕਰਨ ਜਿਹੜੇ ਨੇ ਜਾਂਦੇ ਨੇ, ਤੁਰੇ ਰਹਿੰਦੇ ਨੇ ਉਸ ਉਹਨਾਂ ਦਾ ਪਿੰਡ ਹੀ ਇਹੀ ਹੈ। ਦੇਖਦੇ ਨੇ ਵੀ ਕਿਤੇ ਕੋਈ ਕਸ਼ਟ ਵਿੱਚ ਹੈ, ਕੋਈ ਦੁੱਖ ਵਿੱਚ ਹੈ, ਚਲੋ ਚਲੋ ਚੱਲੀਏ ਉਹਦੀ ਸੇਵਾ ਭਾਈ ਜਾ ਕੇ ਮਦਦ ਕਰੀਏ। ਹਾਂਜੀ, ਭੱਜ ਕੇ ਜਾਂਦੇ ਨੇ ਉਸ ਪਾਸੇ ਨੂੰ। ਸੋ ਪਰਪਕਾਰ ਵਾਲੇ ਕੰਮ ਨੂੰ ਜੀ, ਕਿਉਂਕਿ ਉਹਨਾਂ ਦਾ ਸੁਭਾਅ ਪ੍ਰਕਿਰਤੀ ਬਣ ਗਈ ਹੈ। ਪਰਪਕਾਰ ਨਿੱਤ ਚਿਤਵਦੇ ਨਾ ਹੀ ਕਸ ਪੋਚ, ਪਰਪਕਾਰ ਉਹ ਚਿਤਵਦੇ ਰਹਿੰਦੇ ਨੇ, ਭਲਾ ਹੀ ਹੋਵੇ। ਹਾਂਜੀ, ਇਹਨਾਂ ਪੈਰਾਂ ਨਾਲ ਚੱਲ ਕੇ ਜਾਈਏ। ਹਾਂ, ਵਤਨ ਪਰਪਕਾਰ ਨੂੰ,
ਵਤਨ ਪਰਪਕਾਰ ਨੂੰ
ਕਰ ਪਾਰ ਵਸਾਉਂਦੇ,
ਕਰ ਪਾਰ ਵਸਾਉਂਦੇ
ਜਿੱਥੇ ਤੱਕ ਵਾਹ ਲੱਗਦਾ। ਹਾਂਜੀ, ਜਿੱਥੇ ਤੱਕ ਵਾਹ ਲੱਗਦਾ ਨਾ, ਭਲਾ ਹੀ ਕਰਦੇ ਨੇ, ਪਰਪਕਾਰ ਹੀ ਕਰਦੇ ਨੇ। ਹਾਂਜੀ, ਅੱਕਦੇ ਨਹੀਂ ਹੈਗੇ ਜੀ।
ਹਾਂਜੀ, ਮੇਰੀ ਖੱਲੋ
ਖੱਲੋ
ਮੌਜੜੇ ਗੁਰਸਿੱਖ ਹੰਡਾਉਂਦੇ।
ਦੇਖੋ ਭਾਈ ਸਾਹਿਬ ਜੀ ਕਹਿੰਦੇ, ਹੇ ਸੱਚੇ ਪਾਤਸ਼ਾਹ, ਜਿਹੜੇ ਇਹੋ ਜਿਹੇ ਗੁਰਸਿੱਖ ਨੇ ਜਿਹੜੇ ਨਿਮਰਤਾ ਵਿੱਚ ਰਹਿਣ ਵਾਲੇ ਨੇ, ਜਾਂ ਜਿਹੜੇ ਚਰਨ ਜਿਹੜੇ ਇੰਨਾ ਨੀਵਾਂ ਹੋ ਕੇ ਚੱਲਦੇ ਨੇ ਨਾ ਚਰਨ, ਮੇਰੀ ਖੱਲ ਦੇ ਬਣਾ ਦਿਓ ਮਨ 'ਚ ਪਾਸਾ ਮੌਜੇ, ਉਹ ਮੇਰੇ ਖੱਲ ਦੇ ਬਣੇ ਵੇ ਮੌਜੇ ਉਹ ਪੈਰਾਂ ਵਿੱਚ ਪੈਣ, ਜਿਹੜੇ ਪੈਰ ਇੰਨੇ ਨੀਵੇਂ ਨੇ। ਤਾਂ ਫਿਰ ਉਹ ਪੈਰਾਂ ਦੇ ਵਿੱਚ ਪੈ ਕੇ ਗੁਰਸਿੱਖਾਂ ਦੇ, ਜਿਹਨਾਂ ਅਜਿਹੇ ਜਿਹੜੀ ਨਿਮਰਤਾ ਵਾਲੇ ਗੁਰਸਿੱਖ ਨੇ, ਉਹ ਗੁਰਸਿੱਖ ਮੇਰੇ ਖੱਲ ਦੇ ਬਣੇ ਮੌਜਿਆਂ ਨੂੰ, ਮੇਰੀ ਜੁੱਤੀਆਂ ਨੂੰ ਹੰਡਾਉਣ। ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਵੀ ਭਾਈ ਮਲਾਰ ਰਾਗ ਵਿੱਚ ਕਿਹਾ, ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੈ ਸੋਏ, ਪਣੀਆਂ ਨਾਮ 'ਤੇ ਜੁੱਤੀ ਦਾ। ਭਾਵੇਂ ਨੀਵੀਂ ਜਾਤੀ ਵਾਲਾ ਕੋਈ, ਜੇ ਉਹ ਪੂਰਨ ਗੁਰਮੁਖ ਬਣ ਗਿਆ, ਸੱਚੇ ਪਾਤਸ਼ਾਹ ਮੇਰੀ ਜੁੱਤੀਆਂ ਖੱਲ ਦੀਆਂ ਉਹਦੇ ਉਹ ਪਹਿਨਣਾ ਕਰੇ। ਹਾਂਜੀ, ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੈ ਸੋਏ, ਪਣੀਆਂ ਜੁੱਤੀਆਂ ਨੂੰ ਕਰੇ। ਭਾਈ ਸਾਹਿਬ ਇਹੀ ਗੱਲ ਕਹਿ ਰਹੇ ਨੇ, ਮੇਰੀ ਖੱਲੋਂ ਮੇਰੀ ਖੱਲ ਦੇ ਬਣਾਏ ਜਾਣ ਮੌਜੇ ਜੁੱਤੀਆਂ, ਅਤੇ ਗੁਰਸਿੱਖ ਜਿਹੜੇ ਨੇ ਉਹਨਾਂ ਨੂੰ ਚਰਨਾਂ 'ਚ ਪਾ ਕੇ ਹੰਢਾਉਣ, ਤਾਂ ਫਿਰ ਉਹਨਾਂ ਚਰਨਾਂ ਨਾਲ ਮੇਰੀ ਖੱਲ ਲੱਗ ਕੇ ਪਵਿੱਤਰ ਹੋ ਜਾਵੇ। ਹਾਂ ਚਲੋ,
ਮਸਤਕ ਲੱਗੇ ਸਾਧ ਰਹਿਣ ਵੱਡ ਭਾਗ ਜਿੰਨਾ ਦੇ।
ਪਰ ਭਾਈ ਸਾਹਿਬ ਮਾਇਆ ਐਡਾ ਮੰਦ ਭਾਗਾ, ਅਤੇ ਜਿਨ੍ਹਾਂ ਦੇ ਭਾਗ ਨੇ ਵੱਡੇ, ਉਹਨਾਂ ਦੇ ਅਜਿਹੇ ਸਾਧੂਆਂ ਦੇ ਚਰਨਾਂ ਦੀ ਰੇਣ ਨਾਮ ਧੂੜੀ, ਇਹ ਗੁਰਮੁਖਾਂ ਦੇ ਚਰਨਾਂ ਦੀ ਧੂੜੀ ਮੱਥੇ ਨੂੰ ਉਹਨਾਂ ਨੂੰ ਲੱਗਦੀ ਹੈ ਜਿਨ੍ਹਾਂ ਦੇ ਵੱਡੇ ਭਾਗ ਨੇ। ਹਾਂਜੀ, ਨਹੀਂ ਤਾਂ ਮੱਥਾ ਚੁੱਕਦਾ ਹੀ ਨਹੀਂ ਕਈਆਂ ਦਾ, ਤਾਂ ਧੂੜੀ ਕੀ ਲੱਗਣੀ ਸੀ। ਹਾਂਜੀ, ਸੋ ਉਹ ਉਹਨਾਂ ਗੁਰਸਿੱਖਾਂ ਗੁਰਮੁਖ ਪਿਆਰਿਆਂ ਦੇ ਚਰਨਾਂ ਦੀ ਧੂੜੀ, ਵੱਡੀਆਂ ਭਾਗਾਂ ਵਾਲਿਆਂ ਨੂੰ ਭਾਈ ਐਸੇ ਸਾਧੂਆਂ ਦੀ ਰੇਣ ਧੂੜੀ ਮੱਥੇ ਨੂੰ ਲੱਗਦੀ ਹੈ ਜਿਨ੍ਹਾਂ ਦੇ ਵੱਡੇ ਹੋਣ ਭਾਗ।
ਜਿਉਂ ਧਰਤੀ ਧੀਰਜ ਧਰਮ ਮਸਕੀਨੀ ਮੂੜੀ।
ਕਿਸੇ ਕੋਲ ਧਰਮਸਾਲ ਹੋਣਾ ਹੈ, ਇਹ ਪਾਠ ਦਾ ਭੇਦ ਹੈ। ਕਿਤੇ ਧਰਮੀ ਆ ਇਕੱਲਾ, ਕਿਤੇ ਧਰਮਸਾਲ ਵੀ ਹੈ। ਪਾਠ ਪਾਠ ਅੰਤਰ
ਨੇ ਵੀ ਫਿਰ ਧਰਮਸਾਲ ਵੀ ਜੇ।
ਹਾਂਜੀ,
ਧਰਮਸਾਲ ਨਾਲ ਲਿਖ ਦਈਏ,
ਆ ਵੱਖਰਾ ਲਿਖ ਲਿਓ, ਕੱਟਿਓ ਨਾ। ਹੁਣ ਨਿਮਰਤਾ ਦੇ ਗੁਣ ਜਿਵੇਂ ਦੱਸਿਆ ਸੀ ਨਾ, ਪੈਰਾਂ ਤੋਂ ਘਾਹ ਤੋਂ ਇਵੇਂ ਹੁਣ ਭਾਈ ਸਾਹਿਬ ਜੀ ਅਗਲਾ ਨਿਮਰਤਾ ਵਾਲਾ ਗੁਣ ਧਰਤੀ ਦਾ ਪ੍ਰਮਾਣ ਦੇ ਮਸਕੀਨੀ ਪਾਠ ਹੋ। ਹਾਂਜੀ ਕੀ ਸੀ ਦੂਜਾ ਪਾਠ? ਮਸਕੀਨੀ ਦਾ ਕੀ ਅਰਥ ਕਰਿਆ ਉਹਨਾਂ ਨੇ ਫਿਰ?
ਗਰੀਬੀ
ਨਹੀਂ ਤਾਂ ਮਸਕੀਨੀ ਦਾ ਅਰਥ ਆ ਗਰੀਬੀ ਤਾਂ। ਇਹਨਾਂ ਕਹਿੰਦੇ ਮਰਕੀਨੀ ਪਾਠ ਵੀ ਹੈਗਾ। ਮਰਕੀਨੀ ਉਹ ਗਲਤ ਛਪਿਆ ਹੋਣਾ, ਮਰਕੀਨੀ ਕੋਈ ਅਰਥ ਨਹੀਂ ਬਣਦਾ, ਮਸਕੀਨੀ ਉਹ ਪਾਠ ਆ। ਮਰਕੀਨੀ ਕੱਟ ਲਿਓ, ਮਸਕੀਨੀ ਨਾਮ ਦਾ ਗਰੀਬੀ ਦਾ ਕਈਆਂ ਕੋਲ ਮਰਕੀਨੀ ਪਾਠ ਉਹ ਗਲਤ ਛਪਿਆ,
ਕੱਟ ਕੇ ਕੀਤਾ ਮਰਕੀਨੀ ਨੂੰ, ਕੱਟ ਕੇ ਕੀਤਾ ਇਹਨਾਂ ਦੇ
ਮਸਕੀਨੀ, ਮਸਕੀਨੀ ਨੂੰ ਕੱਟ ਕੇ,
ਮਰਕੀਨੀ ਨੂੰ ਕੱਟ ਕੇ ਮਸਕੀਨੀ ਕੀਤਾ ਜੀ। ਮਸਕੀਨੀ ਆ ਜੀ ਇਕੱਲੀ
ਮਸਕੀਨੀ, ਮੁੱਖ ਪਾਠ ਸ਼ੁੱਧ ਪਾਠ ਮਸਕੀਨੀ ਆ। ਮਸਕੀਨੀ ਨਾਮ ਦਾ ਗਰੀਬੀ ਦਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਦਾਰ। ਹਾਂਜੀ ਜਿਉਂ ਧਰਤੀ ਤੀਜ ਧਰਮਸਾਲ,
ਜਿਉਂ ਧਰਤੀ ਤੀਰਜ ਧਰਮਸਾਲ,
ਧਰਤੀ ਜਿਹੜੀ ਹੈ ਧਰਮ ਦੀ ਜਿਹੜੀ ਆਪਾਂ ਧਰਮਸ਼ਾਲਾ ਹੈ ਇੱਕ ਤਰ੍ਹਾਂ ਦੀ। ਜਿਵੇਂ ਇਹਦੇ ਵਿੱਚ ਧੀਰਜ ਹੈ ਕਿੰਨਾ ਵੇਖੋ, ਧਰਤੀ ਵਿੱਚ ਧੀਰਜ ਵੀ ਕਿੰਨਾ ਹੈ, ਚਾਹੇ ਉਹਨੂੰ ਕੋਈ ਵਾਹੀ ਜਾਵੇ, ਪੱਟੀ ਜਾਵੇ, ਖੋਦੀ ਜਾਵੇ। ਸੁਖਮਨੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਜੋ ਵਸਦਾ ਕੋਈ ਖੋਦਾ ਹੈ ਕੋਈ ਚੰਦਨ ਲੇਪ, ਕੋਈ ਉਹਨੂੰ ਚੰਦਨ ਦਾ ਲੇਪ ਲਾਈ ਜਾਓ, ਕੋਈ ਖੋਦੀ ਜਾਓ, ਕੋਈ ਗੰਦਗੀ ਸਿੱਟੀ ਜਾਓ, ਕਿਸੇ ਨੂੰ ਵਰਸਰਾਪ ਨਹੀਂ ਨਾ ਦਿੰਦੀ, ਧੀਰਜ ਵਿੱਚ ਹੈ। ਧਰਤੀ ਤੋਂ ਗੁਣ ਲੈ ਸਿੱਖਾ ਤੂੰ ਵੀ ਧੀਰਜ ਵਾਲਾ, ਧਰਤੀ ਵਾਂਗੂ ਧੀਰਜ ਧਾਰੀ ਬਣ। ਅਤੇ ਧਰਤੀ ਧਰਮ ਦੀ ਸਾਲ ਹੈ, ਧਰਮ ਦਾ ਘਰ ਹੈ। ਹਾਂਜੀ ਇਵੇਂ ਹੀ ਹੋਰ ਇਹਦੇ 'ਚ ਕੀ ਗੁਣ ਹੈ, ਮਸਕੀਨੀ ਮੂੜੀ, ਮੂੜੀ ਨਾਮ ਦਾ ਪੂੰਜੀ ਦਾ, ਗਰੀਬੀ ਦੀ ਪੂੰਜੀ ਆ ਇਹਦੇ ਕੋਲ। ਮਸਕੀਨਤਾ ਵਿੱਚ ਰਹਿੰਦੀ ਹੈ, ਨਿਮਰਤਾ ਵਿੱਚ ਰਹਿੰਦੀ ਹੈ, ਗਰੀਬੀ ਧਾਰਨ ਕਰਕੇ ਰੱਖਦੀ ਆ। ਹਾਂ
ਚਲੋ ਜੀ, ਸਭ ਤੋਂ ਨੀਵੀਂ ਹੋਏ ਰਹੀ ਤਿਸ ਮਣੀ ਨਾ ਕੂੜੀ।
ਹਾਂ ਨੀਵੀਂ ਆ ਦੇਖੋ, ਸਭ ਤੋਂ ਨੀਵੀਂ ਉਹ ਕੋਈ ਰਹਿੰਦੀ ਆ, ਤਿਸ ਮਣੀ ਨਾ ਕੂੜੀ, ਉਹਦੇ ਅੰਦਰ ਨਿਮਰਤਾ ਹੀ ਨਿਮਰਤਾ ਹੈ। ਸੋ ਮਣੀ ਮਨੌਤ ਨਹੀਂ ਭਾਈ ਝੂਠੀ, ਐਵੇਂ ਧੀਰਜਤਾ ਦਾ ਦਿਖਾਵਾ ਨਹੀਂ ਹੈ ਉਹਦੇ ਕੋਲ, ਮਨੌਤ ਨਹੀਂ ਦਿਖਾਵੇ ਧੀਰਜ ਦੀ। ਅਸਲ ਵਿੱਚ ਧੀਰਜ ਹੈਗਾ ਉਹਦੇ 'ਚ, ਇਹ ਨਹੀਂ ਕਿ ਮਨੌਤ ਬਣਾਈ ਹੋਈ ਹੈ। ਸੋ ਕੂੜੀ ਮਨੌਤ ਨਹੀਂ, ਸੱਚਾ ਧੀਰਜ ਹੈ। ਹਾਂਜੀ ਮਣੀ ਮਣੀ ਮਨੌਤ, ਮਣੀ ਇੱਕ ਮਣੀ ਦਾ ਨਾਮ ਵੀ ਹੈ, ਰਤਨ ਦਾ ਨਾਮ ਵੀ ਹੈ, ਪਰ ਇੱਥੇ ਹੁਣ ਮਨੌਤ ਮੰਨਣ ਮੱਚੇ ਨਹੀਂ ਕਿ ਮਨੌਤ ਮਾਤਰ ਹੀ ਨਹੀਂ ਹੈ ਉਹਦਾ ਧੀਰਜ, ਸੱਚਾ ਹੈ ਸੱਚਾ, ਕੂੜਾ ਨਹੀਂ ਹੈ ਧੀਰਜ। ਜਿਵੇਂ ਆਪਾਂ ਕਈ ਦਿਖਾਵਾ ਤਾਂ ਕਰਾਂਗੇ, ਬੜਾ ਧੀਰਜ ਹੈ ਸਾਡੇ ਵੱਲ, ਪਰ ਹੁੰਦਾ ਭਾਂਬੜਨਾਥ। ਹਾਂ ਚਲੋ,
ਕੋਈ ਹਰਿਮੰਦਰ ਕਰੇ ਕੋ ਕਰੇ ਅਰੂੜੀ।
ਦੇਖੋ ਧਰਤੀ 'ਤੇ ਕੋਈ ਹਰਿਮੰਦਰ ਬਣਾ ਮਹਿਲ ਬਣਾ ਦੇਵੇ, ਹਰਿਮੰਦਰ ਮਹਿਲ ਵੱਡੇ ਵੱਡੇ ਸਾਰੇ ਜਾ ਰਹੇ ਨੇ ਧਰਤੀ 'ਤੇ, ਸਾਰੇ ਜਾ ਰਹੇ ਨੇ, ਕਦੇ ਤਾਂ ਨਹੀਂ ਕਹਿੰਦਾ ਨਾ ਭਾਈ ਮੈਨੂੰ ਤੇਰਾ ਮਹਿਲ ਨਾਮ ਸਾਰੇ ਬੋਝ ਲੱਗਦਾ, ਨਿਵਾਂ ਪੱਟ ਪੱਟ ਕੇ ਉੱਚੇ ਡੂੰਘੀਆਂ ਨਿਉਂ ਲੈ ਜਾਂਦੇ ਨੇ, ਮਹਿਲ ਵੱਡੇ ਵੱਡੇ ਉਸਾਰ ਦਿੰਦੇ ਨੇ, ਪਰ ਫਿਰ ਕਦੇ ਨਹੀਂ ਕਹਿੰਦੀ ਨਾ ਉਸਾਰੀ ਭਾਈ। ਹਾਂਜੀ ਧੀਰਜ ਫਿਰ ਵੀ ਧੀਰਜ ਹੈ। ਫਿਰ ਕਈ ਜਿਹੜੇ ਨੇ ਚੱਕ ਕੇ ਰੂੜੀ ਲਾ ਲੈਂਦੇ ਨੇ ਉੱਥੇ ਧਰਤੀ ਦੇ ਉੱਤੇ, ਸਾਰਾ ਘਰ ਦਾ ਗੰਦ ਮੰਦ ਪਸ਼ੂਆਂ ਦਾ ਆਪਦਾ ਹੋਰ ਜੋ ਵੀ ਹੈ ਉਹ ਢੇਰ ਉੱਥੇ ਉਹਦੇ ਉੱਤੇ ਧਰਤੀ 'ਤੇ ਲਾਉਂਦੇ ਨੇ, ਕਦੇ ਉਹਨੂੰ ਸਰਾਫ ਨਹੀਂ ਦਿੰਦੀ ਭਾਈ ਤੂੰ ਮੇਰੇ ਉੱਤੇ ਕਿਉਂ ਗੰਦਗੀ ਸੁੱਟਦੇ। ਕਿੰਨਾ ਧੀਰਜ,
ਜਿਹਾ ਬੀਜੇ ਸੋ ਲੁਣੈ ਫਲ ਅੰਬਲ ਸੋੜੀ।
ਹਾਂ ਪਰ ਹੁਣ ਦੇਖਣ ਬੀਜਣ ਵਾਲੇ ਨੇ ਦੇਖਣਾ ਵੀ ਕਿਹੋ ਜਿਹਾ ਬੀਜ ਧਰਤੀ ਵਿੱਚ ਬੀਜਣਾ, ਧਰਤੀ ਦਾ ਤਾਂ ਨਹੀਂ ਨੁਕਸ, ਜੇ ਬੀਜ ਉੱਥੇ ਤੁਸੀਂ ਪਾਓਗੇ ਕਿੱਕਰਾਂ ਦਾ ਕਮੋਂ ਲੱਗਣਗੇ ਵੀ ਹੁਣ ਇਹਨੂੰ ਸੇਬ ਲੱਗਣਗੇ, ਧਰਤੀ ਦੇ ਤਾਂ ਜਿਹਾ ਜਿਹਾ ਬੀਜ ਪਾਇਆ ਕਿੱਕਰ ਜਿਹੜੀ ਆ ਉਗਾ ਦੇਣੀ ਹੈ ਪੈਦਾ ਕਰ ਦੇਣੀ ਹੈ। ਸੋ ਜਿਹਾ ਜਿਹਾ ਕੋਈ ਬੀਜ ਬੀਜਾਂਗੇ ਲੋਣਾ ਮੈਨੂੰ ਹਜੇ ਵੱਢਾਂਗੇ, ਜੇ ਅੰਬ ਦਾ ਬੂਟਾ ਲਾਓਗੇ ਤਾਂ ਅੰਬ ਖਾਵਾਂਗੇ, ਜੇ ਨਸੂੜੀ ਨਸੂੜੀ ਵੀ ਕਹਿੰਦੀ ਆ ਦੇਖੋ ਛੋਟੇ ਛੋਟੇ ਅੰਗੂਰਾਂ ਵਾਂਗੂ ਲੱਗਦੇ ਨੇ ਨਸੂੜੀਆਂ, ਪਿੰਡਾਂ 'ਚ ਹੁੰਦੇ ਨੇ ਆਪਣੇ, ਇੱਕ ਨਸੂੜੀ ਹੁੰਦੀ ਇੱਕ ਨਸੂੜਾ ਹੁੰਦਾ, ਉਹ ਨਸੂੜੀ ਤੋਂ ਹੀ ਲੈ, ਨਸੂੜੇ ਵੱਡੇ ਲੱਗਦੇ ਨੇ, ਨਸੂੜੀਆਂ ਛੋਟੀਆਂ ਲੱਗਦੀਆਂ। ਹਾਂਜੀ ਹੈਗੀਆਂ ਇੱਦਾਂ ਤੁਹਾਡੇ ਦੁਆਬੇ ਕੰਨੀ ਮਾਝੇ ਕੰਨੀ ਉਹਦੇ ਵੀ ਹੋਣਗੇ, ਮਾਲਵੇ 'ਚ ਤਾਂ ਬਹੁਤ ਨੇ,
ਮਾਲਵੇ 'ਚ ਤਾਂ ਬਹੁਤ ਨੇ, ਜੀਵ ਦਿਆਂ ਮਰ ਜੀਵਣਾ
ਖੜ ਜਾਓ ਜੇ ਆ ਨਸੂੜੀ ਦੱਸਣ ਲੱਗੇ ਨੇ ਕਹਿੰਦੇ ਹੈਗੇ ਕਿੰਨੇ
ਦੇਖ ਲਓ।
ਸੋ ਇਸ ਲਈ ਜੇ ਨਸੂੜੀ ਦਾ ਬੀਜ ਬੀਜਿਆ ਹੈ ਉਹ ਚਿਪਕਾਹਟ ਜੀ ਹੁੰਦੀ ਆ ਵਿੱਚ ਉਹਨਾਂ ਦੀ ਚੀਪ ਜੀ ਹੁੰਦੀ ਆ, ਹੁੰਦੀਆਂ ਬੜੀਆਂ ਮਿੱਠੀਆਂ ਨੇ, ਗਿਟਕ ਗਿਟਕ ਨਿਕਲਦੀ ਵਿੱਚੋਂ। ਹਾਂ ਸੋ ਇਸ ਲਈ ਜਿਹਾ ਜਿਹਾ ਕੋਈ ਨਸੂੜੀ ਦਾ ਬੀਜ ਬੀਜਿਆ ਤਾਂ ਭਾਈ ਉੱਥੇ ਉਹ ਨਸੂੜੀ ਦਾ ਫਲ ਖਾਊਗਾ, ਅੰਬ ਦਾ ਬੀਜਿਆ ਤਾਂ ਅੰਬੇ ਖਾਊਗਾ, ਪਰ ਧਰਤੀ ਨੂੰ ਤਾਂ ਨਹੀਂ ਕੋਈ ਦੋਸ਼ ਦੇ ਸਕਦਾ ਜਾਂ ਕੋਈ ਬੀਜ ਕਿਸੇ ਨੇ ਪਾਇਆ ਉਹ ਅਜੇ ਹੀ ਹੈ। ਇਵੇਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਆਪਾਂ ਕਈ ਵਾਰੀ ਦੋਸ਼ ਦਿੰਦੇ ਹਾਂ, ਭਾਵਨਾ ਸਾਡੀ ਦਾ ਬੀਜ ਜਿਹੜਾ ਭਾਵਨਾ ਆਪਣੀ ਠੀਕ ਨਹੀਂ ਹੈਗੀ, ਸਤਿਗੁਰੂ ਨਿਰਵੈਰ ਨੇ ਅਲੰਬਾ ਗੁਰੂ ਨੂੰ ਸਮੇਂ ਧਰਤੀ ਵਾਂਗੂ ਧੀਰਜ ਜਿਹੜਾ ਧਾਰੀ ਨੇ ਸੋ ਉਹ ਉਹਦਾ ਵਿੱਚ ਧੀਰਜ ਧਾਰੀ ਵਿੱਚ ਗੁਣ ਨਹੀਂ, ਸਾਡਾ ਆਪਦਾ ਹੀ ਜਿਹੜਾ ਕਰੋਧੀ ਮਨ ਹੈ। ਹਾਂ
ਜੀਵ ਦਿਆਂ ਮਰ ਜੀਵਣਾ ਜੁੜ ਗੁਰਮੁਖ ਜੂੜੀ,
ਇਉਂ ਜਿਹੜੇ ਭਾਈ ਜੀਵ ਦਿਆਂ ਮਰ ਜੀਵਣਾ ਉਹ ਗੁਰਮੁਖ ਜਿਹੜੇ ਨੇ ਧਰਤੀ ਦੇ ਵਿੱਚ ਉੱਤੋਂ ਗੁਣ ਲੈ ਕਰਕੇ ਧੀਰਜ ਰੱਖਦੇ ਨੇ ਅਤੇ ਪਰ ਜੀਵਤ ਭਾਵ ਤੋਂ ਮਰ ਕੇ ਰਹਿੰਦੇ ਨੇ ਜੀਂਦਿਆਂ ਜੀਂਦਿਆਂ, ਇਹ ਉਹਨਾਂ ਦਾ ਜੀਵਣਾ ਹੈ। ਜੀਵ ਦਿਆਂ ਮਰ ਜੀਵਣਾ,
ਜੀਵ ਦਿਆਂ ਮਰ ਜੀਵਣਾ,
ਹਾਂ ਜੀਵਨ ਉਹਨਾਂ ਦਾ ਇਹ ਹੈ ਕਿ ਹੰਗਤਾਂ ਵੱਲੋਂ ਉਹ ਮਰੇ ਹੁੰਦੇ ਨੇ, ਮਰੇ ਨੇ ਆਪਣੇ ਆਪ ਦੇ ਹੰਕਾਰ ਤੋਂ ਆਪਣੇ ਆਪੇ ਤੋਂ ਇਉਂ ਜੀਂਦੇ ਨੇ। ਜੋ ਗੁਰਮੁਖ ਜੂੜੀ,
ਗੁਰਮੁਖ ਜੂੜੀ
ਇਉਂ ਫਿਰ ਭਾਈ ਉਹ ਗੁਰਮੁਖਾਂ ਦਾ ਜਿਹੜਾ ਜੜਾ ਉਹ ਜੁੜਿਆ ਹੀ ਰਹਿੰਦੇ, ਸਦਾ ਜੁੜੇ ਰਹਿੰਦੇ ਨੇ, ਜੁੜੀ ਹੋ ਕੇ ਜੁੜ ਕੇ ਰਹਿੰਦੇ ਨੇ ਆਪਣੇ ਕੇਂਦਰ ਦੇ ਨਾਲ। ਜਿਹੜਾ ਜਿਹੜਾ ਵੀ ਆਪਣੇ ਕੇਂਦਰ ਨਾਲ ਜੁੜਿਆ ਨਾ, ਉਹ ਜਿਹੜਾ ਕੇਂਦਰ ਨਾਲ ਟੁੱਟਿਆ ਉਹ ਸਦਾ ਹੀ ਦੁੱਖਾਂ ਦੇ ਰਾਹ ਪੈਂਦਾ ਹੈ, ਜਿਹੜਾ ਕੇਂਦਰ ਨਾਲ ਜੁੜਿਆ ਰਹਿੰਦਾ ਹੈ ਉਹ ਸਦਾ ਸੁੱਖਾਂ ਦਾ ਆਨੰਦ ਮਾਣਦਾ। ਦੇਖੋ ਤੁਸੀਂ ਦਰੱਖਤ ਦਾ ਪੱਤਾ ਹੈ, ਆਪਣੇ ਕੇਂਦਰ ਦਰੱਖਤ ਨਾਲ ਜਿੰਨਾ ਚਿਰ ਜੁੜਿਆ ਹੁੰਦਾ ਹੈ ਕਿੰਨੀ ਹਰਿਆਵਲਤਾ, ਕਿੰਨੀ ਸੁੰਦਰਤਾ, ਕੋਈ ਮੁਰਝਾਪਣਾ ਨਹੀਂ, ਹਰਾ ਹੀ ਹਰਾ। ਉਹੀ ਪੱਤਾ ਦਰੱਖਤ ਨਾਲ ਟੁੱਟ ਗਿਆ ਨਾ, ਸੋ ਪਹਿਲਾਂ ਤਾਂ ਬੜੇ ਬੜੇ ਝੱਖੜ ਵੀ ਭਾਵੇਂ ਜਿਹੜੇ ਅਸੀਂ ਚੱਲਦੇ ਨੇ ਪਰ ਜੁੜਿਆ ਹੀ ਰਿਹਾ। ਜਦੋਂ ਟੁੱਟ ਗਿਆ ਆਪਣੇ ਦਰੱਖਤ ਕੇਂਦਰ ਨਾਲੋਂ, ਸੁੱਕ ਕੀ ਵੀ ਗਿਆ, ਵਜੂਦ ਬਦਲ ਗਿਆ, ਹਰਾਵਲਤਾ ਚਲੀ ਗਈ, ਮੁਰਝਾ ਗਿਆ, ਹਵਾ ਦਾ ਮਾਮੂਲੀ ਚੌਂਕਾ ਉਹਨੂੰ ਉਡਾਈ ਫਿਰਦਾ ਕਦੇ ਕਿਤੇ ਕਿਤੇ ਕਿਤੇ, ਕਦੇ ਕਿਸੇ ਗੰਦਗੀ ਦੇ ਨਾਲ ਲਿਜਾ ਸੁੱਟਦਾ, ਕਦੇ ਕਿਤੇ ਲਿਜਾ ਸੁੱਟਦਾ, ਅਖੀਰ ਉਹਦਾ ਵਜੂਦ ਵੀ ਖਤਮ ਹੋ ਜਾਂਦਾ। ਕਿਉਂ ਹੋਇਆ ਐਸਾ? ਕੇਂਦਰ ਨਾਲ ਟੁੱਟ ਗਿਆ। ਸਿੱਖ ਦਾ ਕੇਂਦਰ ਕੀ ਹੈ? ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਜਿੰਨਾ ਚਿਰ ਸਿੱਖ ਆਪਣੇ ਕੇਂਦਰ ਨਾਲ ਜੁੜਿਆ ਰਹਿੰਦਾ ਹੈ ਇਹਦੇ ਵਿੱਚ ਵੀ ਸ਼ੁਭ ਗੁਣਾਂ ਦੀ ਹਰਿਆਵਲਤਾ ਬਣੀ ਰਹੇਗੀ। ਜਦੋਂ ਟੁੱਟ ਗਿਆ, ਟੁੱਟੇ ਦਾ ਹਾਲ ਉਹੀ ਪੱਤੇ ਵਾਲੇ ਫਿਰ ਹੁੰਦਾ, ਅਕਸਰ ਕਦੇ ਵਜੂਦ ਵੀ ਖਤਮ ਹੋ ਜਾਏਗਾ। ਹਾਂਜੀ, ਸੋ ਇਸ ਲਈ ਗੁਰਮੁਖ ਜਿਹੜੇ ਨੇ ਜੁੜ ਕੇ ਜੁੜੇ ਹੀ ਰਹਿੰਦੇ ਨੇ ਆਪਣੇ ਕੇਂਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ, ਇਹਨਾਂ ਗੁਣਾਂ ਦੇ ਧਾਰਨੀ ਹੋ ਕਰਕੇ।
ਲੱਤਾਂ ਹੇਠ ਲਤਾੜੀ ਹੈ ਗਤ ਸਾਧਾਂ ਧੂੜੀ,
ਫਿਰ ਲੱਤਾਂ ਹੇਠ ਕਿੰਨੇ ਲਤਾੜਦੇ ਨੇ, ਕਿੰਨੇ ਲੋਕਾਂ ਦੀਆਂ ਲੱਤਾਂ ਧਰਤੀ ਨੂੰ ਲੱਗਦੀਆਂ ਨੇ, ਕਿੰਨੇ ਮਨੁੱਖਾਂ ਦੀਆਂ, ਕਿੰਨੇ ਪਸ਼ੂਆਂ ਦੀਆਂ, ਹਜ਼ਾਰਾਂ ਕਰੋੜਾਂ ਪਸ਼ੂ ਨੇ, ਕਿਤੇ ਕੋਈ ਮਿਰਗ ਨੇ, ਕਿਤੇ ਕੋਈ ਹਾਥੀ ਨੇ, ਕਿਤੇ ਘੋੜੇ ਨੇ, ਕਿੰਨਿਆਂ ਦੀਆਂ ਲੱਤਾਂ ਇਹ ਧਰਤੀ ਦੇ ਉੱਤੇ ਲੱਗ ਰਹੀਆਂ ਨੇ, ਲਤਾੜ ਰਹੇ ਨੇ। ਮਜ਼ਾਲ ਹੈ ਵੀ ਕਿਤੇ ਧੀਰਜ ਦਾ ਤਿਆਗ ਕੀਤਾ ਆਪਣਾ, ਅਲੰਬਾ ਦਿੱਤਾ, ਕਹਿੰਦੇ ਹਾਥੀ ਨੂੰ ਤੂੰ ਭਾਰਾ ਹੋਵੇ ਮੇਰੇ 'ਤੇ, ਮੈਨੂੰ ਕਿਉਂ ਲਤਾੜਦਾ? ਨਹੀਂ, ਆਪਾਂ ਕਿੰਨੇ ਉੱਤੇ ਕਿੰਨਾ ਬੋਝ ਵੜ ਕੇ ਬੈਠੇ ਹੋਏ ਹਾਂ ਧਰਤੀ 'ਤੇ, ਪਰ ਨਹੀਂ, ਧੀਰਜ ਵਿੱਚ ਰਹਿ ਰਹੀ ਹੈ। ਇਸੇ ਤਰ੍ਹਾਂ ਜੀਵਤ ਪਾਪ ਤੋਂ ਮਰ ਕੇ ਰਹੀ ਹੈ, ਧਰਤੀ ਵਾਂਗੂ ਧੀਰਜ ਰੱਖੀਏ, ਗਤ ਸਾਧਾਂ ਧੂੜੇ। ਇਉਂ ਭਾਈ ਗੁਰਮੁਖਾਂ ਦਾ ਜੋੜ ਵਿੱਚ ਜੁੜ ਕੇ ਉਹਨਾਂ ਸਾਧਾਂ ਗੁਰਮੁਖਾਂ ਦੀ ਧੂੜੀ ਦੇ ਆਨੰਦ ਨੂੰ ਮਾਣੀਏ। ਤਦ ਇਹ ਸਾਧਾਂ ਦੀ ਧੂੜੀ ਬਣਦੀ ਹੈ ਧਰਤੀ, ਉਹਨਾਂ ਸਾਧੂਆਂ ਦੇ ਚਰਨਾਂ ਨੂੰ ਲੱਗਦੀ ਹੈ ਜੇ ਨਿਮਰਤਾ ਵਾਲਾ ਗੁਣ ਸੀ। ਹਾਂਜੀ, ਚਲੋ।
ਜਿਉਂ ਪਾਣੀ ਨਿਭ ਚੱਲਦਾ ਨਿਵਾਨ ਚਲਾਇਆ,
ਹੁਣ ਇਹ ਪਾਣੀ ਤੋਂ ਗੁਣ ਲੈਣਾ, ਨਿਮਰਤਾ ਵਾਲਾ ਧਰਤੀ ਤੋਂ ਲਿਆ ਨਿਮਰਤਾ ਦਾ ਗੁਣ, ਇਵੇਂ ਜਿਹੜਾ ਸੀ ਘਾਹ ਤੋਂ ਲਿਆ, ਇਵੇਂ ਹੀ ਹੁਣ ਇਹ ਜਿਹੜਾ ਸੀ ਜਲ ਤੋਂ ਲਓ। ਇਹ ਪੰਜ ਤੱਤਾਂ ਦੀ ਧਾਰਨਾ ਨਾ, ਪੰਜ ਤੱਤ ਬਾਹਰ ਨੇ, ਪੰਜੇ ਤੱਤ ਸਾਡੇ ਵਿੱਚ ਨੇ, ਇਹਨਾਂ ਤੱਤਾਂ ਤੋਂ ਸਿੱਖਿਆ ਲਓ। ਹਾਂਜੀ, ਜਿਵੇਂ ਧਰਤੀ, ਪੰਜ ਤੱਤ ਕਿਹੜੇ ਨੇ? ਧਰਤੀ ਵੀ ਸਾਡੇ ਅੰਦਰ ਬਾਹਰ ਵੀ ਹੈ, ਆਕਾਸ਼ ਅੰਦਰ ਬਾਹਰ ਵੀ ਹੈ, ਦੂਜਾ ਤੱਤ ਹੋ ਗਿਆ, ਤੀਜਾ ਕੀ ਹੋਇਆ? ਪਾਣੀ ਹੋ ਗਿਆ, ਅੰਦਰ ਵੀ ਹੈ ਬਾਹਰ ਵੀ ਹੈ। ਇਹ ਪਾਣੀ ਜਾਂ ਮੁੱਕ ਗਿਆ ਜੀ, ਇਹਦਾ ਤਾਂ ਹੁਣ ਮਰੋੜੇ ਲੱਗ ਗਏ ਸੀ, ਪਾਣੀ ਮੁੱਕ ਗਿਆ, ਇਹ ਵੀ ਮੁੱਕਣ ਲੱਗਾ ਹੁਣ, ਅਤੇ ਇਸ ਲਈ ਉਹ ਤੱਤ ਹੈ, ਪਾਣੀ ਦਾ ਤੱਤ ਹੈ ਸਾਡੇ ਨੂੰ। ਹੋਰ ਕੀ ਅੱਗੇ? ਹਵਾ। ਸੋ ਇਹ ਤਾਂ ਜਿਹੜਾ ਸੀ ਗੁਰੂ ਤਾਂਹੀਓ ਕਿਹਾ, ਜੇ ਅੰਦਰ ਹਵਾ ਦਾ ਤੱਤ ਹੈ ਤਾਂ ਇਹ ਸਰੀਰ ਚੱਲ ਰਿਹਾ ਹੈ, ਇਹ ਕਿਤੇ ਵੱਖਰਾ ਹੋ ਗਿਆ, ਬਾਕੀ ਭਾਵੇਂ ਹੈਗੇ ਨੇ, ਇਹ ਨਹੀਂ ਰਹਿ ਸਕਦਾ, ਧੜੰਮ ਕਰਕੇ ਡਿੱਗਦਾ। ਸੋ ਇਸ ਕਰਕੇ ਪਿਤਾ ਤਾਂਹੀਓ ਹੈ, ਹਵਾ ਦਾ ਤੱਤ ਹੈ। ਹੋਰ ਕੀ ਹੈ? ਅਗਨੀ। ਅਗਨੀ ਹੈ ਜੇ ਕਿਤੇ ਜਦੋਂ ਹੁੰਦਾ ਨਾ ਵੀ ਅਜੇ ਹਜ਼ਮ ਸ਼ਕਤੀ ਹਜ਼ਮ ਨਹੀਂ ਜੇ ਹੁੰਦਾ ਹੈ ਉੱਥੇ ਅਗਨੀ ਸ਼ਕਤੀ ਘਟੀ ਹੁੰਦੀ ਹੈ, ਬਦ ਹਜ਼ਮੀ ਹੋ ਗਈ ਹੈ ਜੀ, ਉਹ ਤੱਤ ਘੱਟ ਗਿਆ ਅੰਦਰ। ਸੋ ਸਵੇਰ ਕਰਿਆ ਹੋਣਾ ਤੁਸੀਂ ਯੋਗਾ, ਉਹਨਾਂ ਨੇ ਦੱਸਿਆ ਹੋਣਾ ਵੀ ਭਾਈ ਇਹਦਾ ਕਰਨ ਨਾਲ ਇਹ ਇਹ ਤੱਤ ਠੀਕ ਬੈਲੈਂਸ ਠੀਕ ਰਹਿੰਦਾ। ਹਾਂਜੀ ਕਿਤੇ ਉਹ ਸਵੇਰ ਜਿਹੜੇ ਯੋਗਾ ਕਰਕੇ ਆਉਂ ਕਿਤੇ ਆਉਂਦਾ ਵੀ ਰੋਡਵੇਜ਼ ਦੀ ਬੱਸ ਵਾਂਗੂ ਤੁਰਦੇ ਮੰਗੇ ਟੇਢੇ ਜੇ, ਪਹਿਲੇ ਦਿਨ ਕੀਤਾ ਹੁੰਦਾ ਨਾ ਫਿਰ ਇੱਦਾਂ ਹੋ ਜਾਂਦੇ। ਕਈਆਂ ਨੇ ਦੋ ਦਿਨ ਤਿੰਨ ਦਿਨ ਪਹਿਲਾਂ ਵੀ ਜਾਣਾ ਉੱਥੇ ਪਹਿਲਾਂ ਤੋਂ ਪ੍ਰੈਕਟਿਸ ਸ਼ੁਰੂ ਕੀਤੀ ਹੋਈ ਸੀ ਵੀ ਇੱਥੇ ਕਰਨਾ, ਪਰ ਇਉਂ ਜੇ ਰੋਜ਼ ਲਗਾਤਾਰ ਇੱਦਾਂ ਦਾ ਅਭਿਆਸ ਹੋਵੇ ਫਿਰ ਨਹੀਂ ਇੱਦਾਂ ਹੁੰਦਾ। ਪਹਿਲਾਂ ਪਹਿਲਾਂ ਐਲ ਵੀ ਅੱਜ ਜਿਹੜਿਆਂ ਨੇ ਕਹਿੰਦੇ ਦੁਖਣਗੀਆਂ ਲੱਤਾਂ ਵਾਹਵਾਂ ਕਿਤੇ ਸਵੇਰੇ ਆਮ ਹੋਈ ਨਾ ਲੈ ਲਓ ਲਾਹ ਜਿਹੜਾ ਕੋਈ ਕਰਦਾ ਹੈ ਕੋਈ ਗੁਣ ਹੈ ਲੈ ਹੈਂਜੀ ਨਹੀਂ ਫਿਰ ਪੀਵਾਂਗੇ ਦੁੱਧ ਪੀਓ ਹੈਂਜੀ ਅਤੇ ਹੋਰ ਪੀਣ ਵਾਲੀਆਂ ਚੀਜ਼ਾਂ ਠੀਕ ਹੈ ਕਿਉਂਕਿ ਇਹਦੇ ਵਿੱਚ ਚਾਹ ਨਾਲ ਤਾਂ ਹੀ ਬੰਦ ਕਰੀ ਹੋਣੀ ਕੋਈ ਔਗਣ ਆਉਣਾ ਉਹਦੇ 'ਚ ਔਗਣ ਕਿਉਂਕਿ ਇਹ 'ਚ ਐਸਿਡ ਬਹੁਤ ਹੈ ਚਾਹ ਜਿਹੜੀ ਐਸਿਡ ਬਣਾਉਂਦੀ ਹੈ ਅੰਦਰ ਅਤੇ ਤੇਜ਼ਾਬੀ ਮਾਦਾ ਬਣਾਉਂਦੀ ਹੈ ਤਦੇ ਮਹਾਂਪੁਰਖ ਜਿਹੜੇ ਸਿਆਣੇ ਪੁਰਸ਼ ਜਿਹੜੇ ਨੇ ਇਹਨਾਂ ਜਿਹਨੇ ਬੰਦਸ਼ ਕੀਤੀ ਹੈ ਇਹ ਤਾਂ ਅੰਗਰੇਜ਼ ਹੀ ਲੈ ਕੇ ਆਏ ਸੀ ਆਪਣੇ ਕੋਲ ਪਹਿਲਾਂ ਕੌਣ ਪੀਂਦਾ ਸੀ ਪਿੰਡਾਂ 'ਚ ਹਾਂਜੀ ਸੋਚ ਲਈ ਟਕਸਾਲਾਂ ਵਿੱਚ ਵੀ ਨਹੀਂ ਪੀਂਦੇ ਹਾਂਜੀ ਜਿਹੜੇ ਤਾਂ ਹੀ ਟਕਸਾਲ 'ਚ ਬੰਦ ਕੀਤੀ ਹੈ ਟਕਸਾਲੀ ਸਿੰਘ ਨਹੀਂ ਪੀਂਦੇ ਹਾਂ ਫਿਰ ਉਹ ਤਾਂ ਹੈ ਜਿੰਨਾ ਕੋਈ ਜਿੱਥੇ ਜਿੰਨੇ ਕੋਈ ਛੱਡਿਆ ਜਾਵੇ ਚੰਗਾ ਹੀ ਹੈ ਹਾਂਜੀ ਜਿੱਥੇ ਇੱਥੇ ਵੀ ਇਹਨਾਂ ਦਾ ਕੋਈ ਤੱਤ ਹੈ ਥੋੜ੍ਹਾ ਬਹੁਤਾ ਜਿੰਨਾ ਦਾ ਤਿਆਗ ਕਰਾਂਗੇ ਉਹਦਾ ਫਾਇਦਾ ਹੀ ਫਾਇਦਾ ਇਹ ਚੀਜ਼ਾਂ ਐਵੇਂ ਨਹੀਂ ਜਿਹੜੀਆਂ ਤਿਆਗ ਕਰਾਉਂਦੇ ਹਾਂਜੀ
ਸਭਨਾ ਹਾਂ
ਕੀ ਕਿੱਥੇ ਕੁ ਗੱਲ ਚੱਲ ਗਈ ਸੀ ਚੋਗੇ 'ਤੇ ਚੱਲਦੀ ਸੀ ਹਾਂ ਸਿਉਂ ਜਿਹੜਾ ਭਾਈ ਇਹ ਸਾਧਨਾਵਾਂ ਨੇ ਆਪਾਂ ਤੱਤਾਂ ਦੀ ਗੱਲ ਕਰਦੇ ਸੀ ਤੱਤਾਂ ਤੋਂ ਜਿਹੜਾ ਸੀ ਹਵਾ ਦਾ ਤੱਤ ਹੈ ਅਗਨੀ ਦਾ ਤੱਤ ਹੈ ਇਉਂ ਇਹ ਪੰਜ ਤੱਤ ਜਿਹੜੇ ਨੇ ਤੱਤਾਂ ਤੋਂ ਸਾਨੂੰ ਸਿੱਖਿਆ ਵੀ ਮਿਲਦੀ ਆ ਧਰਤੀ ਤੋਂ ਲਓ ਧੀਰਜਤਾ ਜਲ ਤੋਂ ਲਓ ਜਿਹੜੀ ਨਿਰਮਲਤਾ ਜਲ ਵਾਂਗੂ ਨਿਰਮਲ ਹੋ ਕੇ ਰਹੀਏ ਅਗਨੀ ਵਾਂਗੂ ਸਾਡੇ ਅੰਦਰ ਪ੍ਰਕਾਸ਼ ਬਣਿਆ ਰਹੇ ਉਹ ਪ੍ਰਕਾਸ਼ਮੈ ਹੋਈਏ ਹਨੇਰੇ 'ਚੋਂ ਨਿਕਲੀਏ ਅਗਨੀ ਤੋਂ ਹੀ ਤੱਤ ਲੈਣਾ ਆਕਾਸ਼ ਵਿੱਚੋਂ ਆਕਾਸ਼ ਨੂੰ ਮਾਰੀ ਚਲੋ ਵੀ ਤੀਰ ਲੱਗੂ ਉਹਨੂੰ ਕੋਈ ਨਿਰਖੋਭ ਹੈ ਖੁਬ ਦੀ ਨਹੀਂ ਕੋਈ ਉਹਦੇ ਵਿੱਚ ਚੀਜ਼ ਉਹ ਵੀ ਕਿਸੇ ਦੇ ਬਚਨ ਕੌੜਿਆਂ ਨੂੰ ਜਿਹੜਾ ਹੈ ਨਿਰਖੋਭ ਰੱਖੋ ਮਾੜੀ ਜੀ ਕਿਸੇ ਨੇ ਕੋਈ ਗੱਲ ਕਰ ਦਿੱਤੀ ਅਤੇ ਅੱਗੋਂ ਮੂੰਹ ਨੂੰ ਹੋਰ ਅਤੇ ਜਿਹੜਾ ਸੀ ਜੇ ਤੂੰ 12 ਤਾਲਾ ਮੈਂ 16 ਤਾਲਾ ਉਹ ਸਹਾਰ ਲੈਣਾ ਨਿਰਖੋਭ ਹੋ ਜਾਣਾ ਆਕਾਸ਼ ਵਾਂਗੂ ਨਿਰਖੋਭ ਹੋਗਾ ਹਾਂਜੀ ਕਿਸੇ ਨੇ ਕੋਈ ਨਿੰਦਿਆ ਕਰ ਦਿੱਤੀ ਜਦੇ ਉਹ ਨਿੰਦਿਆ ਨਾਲ ਸਹਾਰਨੀ ਉਹ ਸਹਾਰਨ ਵਾਲੀ ਸ਼ਕਤੀ ਨਿਰਖੋਭ ਹੋਣ ਦੀ ਸ਼ਕਤੀ ਆਕਾਸ਼ ਤੋਂ ਤੱਤ ਲੈਣ ਸਹਿਨਸ਼ੀਲਤਾ ਨਿਰਖੋਭਤਾ ਵਾ ਇਸ ਲਈ ਲੋਕਾਂ ਦੀਆਂ ਤਰਕਾਂ ਖੋਭ ਨਹੀਂ ਸਕਦੀਆਂ ਅੰਮ੍ਰਿਤ ਛੱਕ ਕੇ ਗਏ ਹਾਂ ਲੋਕਾਂ ਨੇ ਮਾਰੀਆਂ ਤਰਕਾਂ ਲਾਹੌਲ ਕਿਹੜਿਆ ਕਿ ਚੰਗਾ ਭਲਾ ਬਹਿੰਦੇ ਸੀ ਪਾਰਟੀ ਕਰਦੇ ਸੀ ਤੂੰ ਕਿਹੜੇ ਰਾਹ ਨੂੰ ਤੁਰ ਗਏ ਕਈ ਉਹਨਾਂ ਦੀਆਂ ਦਲੀਲਾਂ ਸੁਣ ਕੇ ਡਿੱਗ ਜਾਂਦੇ ਨੇ ਤਰਕਾਂ ਸੁਣ ਕੇ ਡੋਲ ਜਾਂਦੇ ਨੇ ਪਰ ਜਿਹੜੇ ਨੇ ਭਾਈ ਨਿਰਖੋਭ ਨੇ ਉਹਨਾਂ ਦੀਆਂ ਤਰਕਾਂ ਉਹਨਾਂ ਨੂੰ ਜਿਹੜੀਆਂ ਨੇ ਕੁਛ ਨਹੀਂ ਕਰ ਸਕਦੀਆਂ ਖੋਭ ਹੀ ਨਹੀਂ ਸਕਦੀ ਉਹਨੇ ਤਰਕ ਅੰਦਰ ਚੁੱਭ ਨਹੀਂ ਸਕਦੀ ਸੋ ਤੱਤ ਲੈਣਾ ਆਕਾਸ਼ ਤੋਂ ਨਿਰਖੋਭਤਾ ਇਸੇ ਤਰ੍ਹਾਂ ਜਿਹੜੀ ਅਸੀਂ ਹਵਾ ਜਿਹੜੀ ਹੈ ਇਹ ਨਿਰਲੇਪਤਾ ਹੁਣ ਹਵਾ ਇਹ ਤਾਂ ਨਹੀਂ ਵੀ ਇਕੱਲੇ ਅਮੀਰਾਂ ਨੂੰ ਲੱਗਦੀ ਹੈ ਗਰੀਬਾਂ ਨੂੰ ਨਹੀਂ ਲੱਗਦੀ ਸਭ ਨੂੰ ਇੱਕੋ ਜਿਹੀ ਲੱਗਦੀ ਹੈ ਅਤੇ ਨਿਰਲੇਪ ਰਹਿੰਦੀ ਹੈ ਇਉਂ ਮਾਇਆ ਵਿੱਚ ਹਵਾ ਵਾਂਗੂ ਨਿਰਲੇਪ ਰਹੀਏ ਅਤੇ ਸਭ ਦੇ ਨਾਲ ਜਿਹੜਾ ਅਸੀਂ ਮਿਲ ਕੇ ਰਹੀਏ ਇਹ ਹਵਾ ਤੋਂ ਤੱਤ ਲੈਣੇ ਨੇ ਇਸ ਲਈ ਇੱਥੇ ਹੁਣ ਭਾਈ ਸਾਹਿਬ ਜੀ ਜਲ ਤੋਂ ਸਾਨੂੰ ਉਪਦੇਸ਼ ਦੇ ਰਹੇ ਨੇ ਤੱਤਾਂ ਤੋਂ ਅਸੀਂ ਉਪਦੇਸ਼ ਬਖਸ਼ ਕਰ ਰਹੇ ਨੇ ਨਿਮਾਣਤਾ ਦੀ ਗੱਲ ਕਰ ਲੈ ਰਹੇ ਨੇ ਜਲ 'ਚੋਂ ਪੜ੍ਹੋ ਹੁਣੇ ਨੂੰ ਪਾਣੀ ਨਿਮਾਣ ਨੂੰ ਚਲਾਇਆ ਹੋਇਆ ਭਾਈ ਨੀਵੇਂ ਵੱਲ ਨੂੰ ਚੱਲ ਹੈ ਕਿਤੇ ਪਹਾੜ ਵੱਲ ਉੱਪਰ ਨੂੰ ਤਾਂ ਨਹੀਂ ਕਦੇ ਪਾਣੀ ਗਿਆ ਜਦੋਂ ਸਗੋਂ ਉੱਚਿਆਂ ਤੋਂ ਨੀਵੇਂ ਵੱਲ ਨੂੰ ਆਉਂਦਾ ਹਾਂ ਨੀਵਾਂ ਪਾਣਾ ਉਹਦੇ ਅੰਦਰ ਹਾਂ ਸਿਰ
ਸਭਨਾ ਰੰਗਾਂ ਨੂੰ ਮਿਲੇ ਰਲ ਜਾਏ ਰਲਾਇਆ
ਦੂਜਾ ਗੁਣ ਉਹਦਾ ਆਵ ਆ ਜਿਹੜਾ ਰੰਗ ਉਹਦੇ 'ਚ ਰਲਾ ਦਈਏ ਜੇ ਕਹੀਏ ਵੀ ਲਾਲ ਰੰਗ ਪਾਣੀ 'ਚ ਪਾ ਦਈਏ ਉਹ ਲਾਲ ਰੂਪ ਧਾਰ ਲੈਂਦਾ ਇਉਂ ਤਾਂ ਨਹੀਂ ਕਹਿੰਦੀ ਹਰਾ ਰੰਗ ਤੂੰ ਨਹੀਂ ਮੇਲੇ ਵਿੱਚ ਮਿਲ ਸਕਦਾ ਜਾਂ ਨੀਲਾ ਰੰਗ ਤੂੰ ਨਹੀਂ ਮੇਲੇ 'ਚ ਮਿਲ ਸਕਦਾ ਕੋਈ ਵੀ ਰੰਗ ਉਹਦੇ 'ਚ ਮਿਲਾ ਦਈਏ ਪਾਣੀ 'ਚ ਕਹਿੰਦਾ ਚਾਹੇ ਮਿਲ ਜਾ ਭਾਈ ਇਵੇਂ ਗੁਰਸਿੱਖ ਜਿਹੜਾ ਹੈ ਪਾਣੀ ਮੰਗੂ ਜਿਵੇਂ ਨੀਵੇਂ ਨਵਿਆਂ ਹੋ ਕੇ ਚੱਲਦਾ ਇਵੇਂ ਗੁਰਸਿੱਖ ਜਿਹੜਾ ਸੀ ਹਰ ਪ੍ਰਕਾਰ ਦੇ ਰੰਗ ਨੂੰ ਕਿਵੇਂ ਮੇਲ ਲੈਂਦਾ ਸਾਰੇ ਵਰਗਾਂ ਨੂੰ ਇੱਕੋ ਜਿਹਾ ਉਪਦੇਸ਼ ਦਿੰਦਾ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਸਭ ਨੂੰ ਮਿਲਾਪ ਰੱਖਦਾ, ਅਦਵੈਤ ਰੱਖਦਾ, ਕਿਸੇ ਨਾਲ ਕੋਈ ਦਵੈਤ ਨਹੀਂ। ਹਾਂ, ਦੂਜਾ ਕੋਈ ਕਰੀ ਜਾਵੇ ਵੱਖਰੀ ਗੱਲ ਹੈ, ਇਹ ਨਹੀਂ ਕਰਦਾ। ਹਾਂ, ਇਉਂ ਰਲ ਜਾਂਦਾ, ਮਿਲ ਕੇ ਰਹਿੰਦਾ। ਹਾਂਜੀ,
ਪਰ ਉਪਕਾਰ ਕਮਾਮ ਦਾ,
ਕਿਉਂਕਿ ਕਿੰਨੇ ਪ੍ਰਕਾਰ ਦੀ ਪ੍ਰਕਿਰਤੀ ਹੈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ, ਕਿੰਨੇ ਕਿੰਨੇ ਰੰਗਾਂ ਦੀ ਪ੍ਰਕਿਰਤੀ ਹੈ, ਉਹਦੇ ਨਾਲ ਭਾਈ ਰਲ ਮਿਲ ਜਾਂਦਾ, ਮਿਲਾ ਲੈਂਦਾ ਆਪਣੇ ਨਾਲ, ਮੇਲ ਰੱਖਦਾ। ਹਾਂਜੀ,
ਪਰ ਉਪਕਾਰ ਕਮਾਮ ਦਾ ਉਹਨ ਆਪ ਗਵਾਇਆ।
ਫਿਰ ਪਰਉਪਕਾਰ ਕਿੰਨਾ ਕਰਦਾ, ਪਾਣੀ ਪਾਣੀ ਕਰਕੇ ਕਿੰਨੀ ਜਿਹੜੀ ਆ ਬੂਟੇ ਹੋਰ ਕਿੰਨੀਆਂ ਚੀਜ਼ਾਂ ਪਾਣੀ ਤੋਂ ਪੈਦਾ ਹੋਈਆਂ। ਹਾਂਜੀ, ਸਾਡਾ ਆਪਣਾ ਵੀ ਖੂਨ ਜਿਹੜਾ ਸੀ ਪਾਣੀ ਤੋਂ ਪਹਿਲਾਂ ਬਣਿਆ, ਪਹਿਲਾ ਪਾਣੀ ਜੀ ਉਹ ਹੈ। ਸੋ ਇਉਂ ਪਰਉਪਕਾਰ ਕਰਦਾ, ਅੱਗੇ ਵਾਧਾ ਕਰਦਾ, ਉਹਨਾਂ ਆਪ ਗਵਾਇਆ, ਪਰ ਆਪਾ ਭਾਵ ਗਵਾ ਕੇ ਰੱਖਦਾ। ਹਾਂਜੀ,
ਕਾਠ ਨਾ ਡੋਬੈ ਪਾਲਕਾ,
ਫਿਰ ਕਿੱਡਾ ਵੱਡਾ ਗੁਣ ਹੈ, ਪਹਿਲਾਂ ਦਰਖਤਾਂ ਨੂੰ ਪਾਲਦਾ, ਪਾਲ ਕੇ ਕਾਠ ਨੂੰ ਕਦੇ ਡੋਬਦਾ ਤਾਂ ਨਹੀਂ ਨਾ ਹੈ, ਆਪਣੇ ਪਾਲਿਆ ਹੋਇਆਂ ਨੂੰ ਡੋਬਦਾ ਨਹੀਂ। ਜਿਵੇਂ ਗੁਰਮੁਖ ਵੀ ਜਿਹੜੇ ਨੇ ਪਾਈ, ਜਿਹਨਾਂ ਨੂੰ ਪਾਲ ਲੈਂਦੇ ਨੇ, ਨਾਲ ਮੇਲ ਕਰ ਲੈਂਦੇ ਨੇ, ਉਹਨਾਂ ਨਾਲ ਕਦੇ ਜ਼ਿੰਦਗੀ 'ਚ ਫਿਰ ਧੋਖਾ ਨਹੀਂ ਕਰਦੇ, ਵੀ ਮੈਂ ਮਿੱਤਰਤਾ ਪਾਲਣੀ ਆ ਇਹਦੇ ਨਾਲ, ਮੈਤਰੀ ਗੁਣ ਨੂੰ ਪਾਲਦਾ, ਵਿਸ਼ਵਾਸਘਾਤ ਨਹੀਂ ਕਰਦੇ, ਨਿਭ ਜਾਂਦੇ ਨੇ ਅਖੀਰ ਤੱਕ। ਜਿਹਨਾਂ ਦੇ ਸੰਦੇਹਾਂ ਦੁਰਮ ਤਵੰਜਾ ਹੈ, ਮਿੱਤਰ ਸਾਡੇ ਸਹੀ, ਇਉਂ ਅਖੀਰ ਤੱਕ ਤੋੜ ਤੱਕ ਨਿਭ ਜਾਂਦੇ ਨੇ, ਐਸੇ ਮਿੱਤਰ ਬਣ ਜਾਂਦੇ ਨੇ।
ਸੰਗ ਲੋਹ ਤਰਾਇਆ,
ਹਾਂ, ਫਿਰ ਹੋਰ ਕੀ ਹੈ, ਜਿੱਥੇ ਉਹਨੂੰ ਨਹੀਂ ਨਾ ਡੋਬਦਾ ਆਪਣੇ ਪਾਲੇ ਹੋਏ ਕਾਠ ਨੂੰ ਤਾਰ ਕੇ ਰੱਖਦਾ, ਜੇ ਉਹਦੇ ਨਾਲ ਕੋਈ ਲੋਹਾ ਵੀ ਲੱਗ ਜਾਵੇ ਉਹਨੂੰ ਵੀ ਤਾਰ ਦਿੰਦਾ। ਲੋਹੇ ਤੋਂ ਤੁਸੀਂ ਕਿਹਨਾਂ ਨਾਲ, ਜਿਹੜਾ ਲੋਹ ਵਾਲੀ ਬਿਰਤੀ ਵਾਲਾ ਕੋਈ ਨਾਲ ਲੱਗ ਜਾਏ, ਲੋਹੇ ਮੰਗੂ ਕਰੜੇ ਸੁਭਾਅ ਵਾਲਾ ਕੋਈ ਨਾਲ ਲੱਗ ਜਾਏ, ਲੋਹ ਬਿਰਤੀ ਵਾਲਾ ਲੱਗ ਜਾਏ, ਉਹਨੂੰ ਵੀ ਤਾਰ ਦਿੰਦਾ।
ਬੁੱਠੇ ਮੇਸ ਕਾਲ ਹੋਏ,
ਹਾਂ, ਜਦੋਂ ਇਹੀ ਪਾਣੀ ਫਿਰ ਬੱਦਲ ਬਣ ਕੇ ਬੁੱਠੇ ਮੈਨੇ ਵਰਦਾ, ਮੀਂਹ ਪਾਉਂਦਾ, ਸੁਕਾਲ, ਸੁਕਾਲ ਨਾਲ ਮੈਂ ਸੋਹਣਾ ਸਮਾਂ, ਸ੍ਰੇਸ਼ਟ ਸਮਾਂ, ਦੁਕਾਲ ਖਤਮ ਹੋ ਜਾਂਦਾ, ਸ੍ਰੇਸ਼ਟ ਸਮਾਂ ਲਿਆਉਂਦਾ। ਸ੍ਰੇਸ਼ਟ ਸਮਾਂ ਕੀ ਹੈ, ਮੀਂਹ ਪੈਂਦਾ, ਸਾਰੇ ਪਾਸੇ ਧਰਤੀ 'ਤੇ ਹਰਿਆਵਲਤਾ ਹੋ ਜਾਂਦੀ ਹੈ, ਅਤੇ ਨਵਾਂ ਘਾਹ ਪੈਦਾ ਹੋ ਜਾਂਦਾ, ਦਰਖਤਾਂ ਸੁੱਕੇ ਮੁਰਝਾਏ ਹਰੇ ਹੋ ਜਾਂਦੇ ਨੇ,
ਰਸ ਕਸ ਉਪਜਾਇਆ,
ਦਰਖਤਾਂ ਦੇ ਵਿੱਚ ਰਸ ਪੈਦਾ ਕਰ ਦਿੰਦਾ, ਫਲਾਂ 'ਚ ਕਸ, ਫੁੱਲਾਂ ਵਿੱਚ ਇੱਕ ਰਸ ਹੁੰਦਾ, ਇੱਕ ਕਸ ਹੁੰਦਾ, ਕਸ ਹੁੰਦਾ ਜਿਹੜੀ ਚੀਜ਼ ਅਰਕ ਕੱਢ ਕੇ ਬਣਾਈ ਜਾਵੇ ਉਹਨੂੰ ਕਸ ਕਹਿੰਦੇ ਨੇ, ਫੁੱਲਾਂ ਦੇ ਵਿੱਚ ਰਸ ਕਸ ਬਣ ਕੇ ਅਰਕ ਆਦਿ ਸੁਗੰਧੀ ਵਾਲਾ ਬਣ ਜਾਂਦਾ, ਅਤੇ ਫਲਾਂ ਵਿੱਚ ਰਸ ਬਣ ਜਾਂਦਾ ਮਿੱਠਾ, ਇਉਂ ਐਸੀਆਂ ਚੀਜ਼ਾਂ ਪੈਦਾ ਕਰਦਾ ਪਾਣੀ। ਸਵੇਂ ਅੰਤਰੀ ਵਰਥ ਕੀ ਹੈ, ਰਸ ਕੀ ਹੈ, ਪ੍ਰੇਮ, ਪ੍ਰੇਮ ਰੂਪੀ ਜਦੋਂ ਮੀਂਹ ਕੀ ਵਰਿਆ, ਬੱਦਲ ਕੌਣ ਹੈ, ਬੱਦਲ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਾਂ ਗੁਰਮੁਖ ਪਿਆਰੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਬੱਦਲ ਬਣ ਕੇ ਉਪਦੇਸ਼ ਦੀ ਵਰਖਾ ਕਰਦੇ ਨੇ, ਮੀਂਹ ਪਾਉਂਦੇ ਨੇ ਉਪਦੇਸ਼ ਦਾ, ਉਹ ਉਪਦੇਸ਼ ਦੁਆਰਾ ਫਿਰ ਰਸ ਕੀ, ਪ੍ਰੇਮ ਪੈਦਾ ਕਰ ਦਿੱਤਾ, ਅਤੇ ਉਪਦੇਸ਼ ਦੁਆਰਾ ਨਫ਼ਰਤ ਦੂਰ ਕਰ ਦਿੱਤੀ, ਅਤੇ ਕਸ, ਕਸ ਨਾਲ ਹੁੰਦਾ ਖਿੱਚ, ਪ੍ਰੇਮ ਦੀ ਖਿੱਚ ਪੈਦਾ ਕਰ ਦਿੱਤੀ। ਇਉਂ ਭਾਈ ਇਹ ਗੁਣ ਨੇ ਫਿਰ ਗੁਰਮੁਖ ਮਤ ਦੇ ਵਿੱਚ ਸਾਡੇ 'ਚ ਧਾਰਨ ਕਰਨੇ ਚਾਹੀਦੇ ਨੇ ਸਾਨੂੰ।
ਜੀਵਦਿਆਂ ਮਰ ਸਾਧ ਹੋਏ, ਸਫਲਿਓ ਜਗ ਆਇਆ,
ਸਫਲਿਓ, ਸਫਲਿਓ ਕਿ ਸੁਫਲਿਓ,
ਔਂਕੜ ਹੈ,
ਔਂਕੜ ਹੈ,
ਹਾਂਜੀ,
ਸਾਡੇ ਕੋਲ ਸਫਲਿਓ, ਸੁਫਲਿਓ, ਸਾਰਿਆਂ ਕੋਲ ਸੁਫਲਿਓ ਹੀ ਹੈ, ਚਲੋ ਇਹ ਵੀ ਸਫਲਿਓ ਹੈ। ਹਾਂ ਚਲੋ, ਪਾਠ ਦਾ ਭੇਦ ਹੈ, ਅਤੇ ਜੀਵਦਿਆਂ ਇਉਂ ਫਿਰ ਗੁਰਸਿੱਖ ਜਿਹੜੇ ਨੇ ਜੀਵਤ ਭਾਵ ਤੋਂ ਭਾਈ ਮਰ ਕੇ ਰਹਿੰਦੇ ਨੇ, ਜਿਹੜੇ ਜੀਵਤ ਭਾਵ ਤੋਂ ਮਰ ਗਏ ਉਹੀ ਉਹਨਾਂ ਨੂੰ ਫਿਰ ਸਾਧ ਕਿਹਾ ਜਾਂਦਾ, ਉਹੀ ਸਾਧੂ ਨੇ, ਸਾਧ ਉਹੀ ਨੇ, ਜੇ ਉੱਥੇ ਉਹ ਸਾਧ ਕਾਹਦਾ ਜਹੰਗਤਾ ਵਾ, ਜੇ ਮੈਂ ਮੇਰੀ ਆ, ਹਾਂਜੀ, ਮੈਂ ਤੈਨੂੰ ਮੁੰਡਾ ਦਿੱਤਾ ਹੈ, ਮੈਂ ਤੈਨੂੰ ਐਂ ਕੀਤਾ ਹੈ, ਉਹ ਫਿਰ ਸਾਧੂ ਨਹੀਂ ਹੋ ਸਕਦਾ। ਉਹ ਫਿਰ ਜਿਹੜੇ ਫਿਰ ਭਾਈ ਸਾਧ ਹੋ ਕੇ ਜਿਹੜੇ ਨੇ ਜੀਵਤ ਭਾਵ ਤੋਂ ਮਰ ਕੇ ਜਿਹੜੇ ਰਹਿੰਦੇ ਨੇ ਉਹੀ ਸਾਧੂ ਨੇ, ਉਹੀ ਜਿਹੜੇ ਨੇ ਸਾਧ ਨਾਮ ਸ੍ਰੇਸ਼ਟਤਾਈ ਦਾ ਵੀ ਹੈ, ਉਹੀ ਸ਼ੁੱਧ ਨੇ, ਉਹੀ ਨਿਰਮਲ ਨੇ, ਅਤੇ ਸਫਲਿਓ ਜਗ ਆਇਆ, ਉਹਨਾਂ ਦਾ ਜਗ ਵਿੱਚ ਆਉਣਾ ਸਫਲ ਹੈ, ਸਫਲ ਸਫਲ ਭਾਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲ ਸਾਧਾ, ਇਸ ਲਈ ਕਿ ਉਹਨਾਂ ਦਾ ਸੰਸਾਰ 'ਤੇ ਆਉਣਾ ਸਫਲਾ ਹੈ। ਇਸੇ ਪੌੜੀ ਨੂੰ ਸਾਰੇ ਪੜ੍ਹ ਲਓ ਦੁਬਾਰੇ, ਪਹਿਲਾਂ ਛੋਟਾ ਪੜ੍ਹੂ, ਉਹਦੀ ਮਗਰ ਮਗਰ ਬੋਲਿਓ, ਤੂੰ ਪੜ੍ਹ, ਤੇਰੇ ਪਿੱਛੇ ਬੋਲਣਗੇ, ਤੂੰ ਪਹਿਲਾਂ ਬੋਲੀ, ਅਸੀਂ ਤੇਰੇ ਪਿੱਛੇ ਪਿੱਛੇ ਬੋਲਾਂਗੇ, ਪੜ੍ਹ
ਅਗਲੀ ਪੌੜੀ,
ਇਹੀ ਪੌੜੀ, ਅਗਲੀ ਨਹੀਂ ਪਿੱਛੇ ਵਾਲੀ।
ਜੋ ਪਾਣੀ ਨਿਭ ਚੱਲਦਾ ਨੀਵਾਣ ਚਲਾਇਆ,
ਪੜ੍ਹੋ ਸਾਰੇ ਜੀ, ਠੀਕ।
ਸਭਨਾ ਰੰਗਾ ਨੋ ਮਿਲੈ ਰਲ ਜਾਏ ਰਲਾਇਆ।
ਪੜ੍ਹੋ
ਪਰਉਪਕਾਰ ਕਮਾਵਦਾ ਉਨ ਆਪ ਗਵਾਇਆ।
ਚਾਵਾ
ਕਾਂਠ ਨਾ ਡੋਬੈ ਪਾਲ ਕੈ ਸੰਗ ਲੋਹ ਤਰਾਇਆ।
ਠੀਕ ਸ਼ਾਬਾਸ਼।
ਬੁੱਠੇ ਮੀਂਹ ਸੁਕਾਲ ਹੋਏ
ਬੁੱਠੇ ਪਾਰਾ ਕਰਕੇ
ਬੁੱਠੇ ਮੀਂਹ ਸੁਕਾਲ ਹੋਏ ਰਸ ਕਸ ਉਪਜਾਇਆ।
ਪੜ੍ਹੋ ਜੀ। ਜੀਵਦਿਆਂ ਮਰ ਸਾਧ ਹੋਏ ਸਫਲਿਓ ਜਗ ਆਇਆ ਸਫਲਿਓ ਜਗ ਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦਾ ਜਗ 'ਤੇ ਆਉਣਾ ਸਫਲ ਹੈ ਭਾਈ।